पाद पंकज बंदन पाद कज बंदना सिमरो अंगद दुख निकंदना श्री अमरदास हृदय नित त्याऊ नित त्याऊ श्री गुरु रामदास गुण गाओ श्री अर्जन विघ्न न के नाशक विघ्न न के हर गोविंद शुभ सुमत पर काशक श्री हर राय नमो कर जोरी नमो कर श्री हर कृष्ण मनाओ बोरी तेग बहादुर परम कृपाला जी परम कृपाला श्री गुरु गोविंद सिंह बिसाला तरों तरा पर पना पना सीसा जी पना पना सीसा बंदों बार बार जगदीसा
एकंकार
सदगुरु ते प्रसाद सच होए वाहे गुरु जी की फतेह है बिघन बिनाशन सोए वाहे गुरु जी की फतेह है
बिघन बिनाशन
सोए
चौपाई किए विचार जे होते सियाने गहे जो कलावान मन जाने आए सभी तब दर भाओ श्री गुरु को लख लीन पर भाओ
वाहे गुरु जी का खालसा वाहे गुरु जी की फतेह तन तन नौवे पातशाह सतगुरु श्री गुरु तेग बहादुर साहिब महाराज जी दे पावन पवित्र इतिहासक अस्थाना हाजरा हजूर जाहरा जहूर सर्व कला भरपूर धन धन श्री गुरु ग्रंथ साहिब महाराज जी की पावन पवित्र हजूरी अंदर जुड़ बैठी गुरु खालसा साध संगत जी आप जी दे अत्यंत वड्डे भाग हैं जो सतगुरु महाराज जी दे पावन पवित्र चरणा कमलों विखे संध्या दे दीवाना दियां हाजरियां भर रहे हो सतगुरु महाराज जी की अपार कृपा है जो आप जी नेता प्रति गुर इतिहास लड़ीवार कथा विचारां सरवण करदे हो सतगुरु श्री गुरु नानक देव साहिब महाराज जेड़े जेड़े हिस्सों विच जेड़े जेड़ियां थावां ते चरण पा रहे ने उन्हां विचों जदों पातशाह ने केत माल खंड ते चरण पाए हन इत्थे दे रहण वाले लोग चंडी दी पूजा करदे सी ते मेला लगा सी राजा जदों चंडी दी पूजा वास्ते मंदिर विच जा रहा सी रस्ते विच तीन बंदे वेखे कि इह तीन बंदे दूसरे देशां दे जापदे हन ये जान के राजे ने अपने सिपाहियां नूं हुक्म लाया भी इन्हां विच्चों एक बंदा फड़ लवो जाके चंडी माता नूं भेट करांगे एक बंदा लै के उन्हां विच्चों भाई बाला जी नूं फड़ लिया ते ढोल वजांदे होए माता दे मंदर विच आ के पूजा कर रहे सी एक मनुख ने जदों तलवार कढ़ी भाई बाले नूं मारन वास्ते ਤਾਂ ਭਾਈ ਮਰਦਾਨਾ ਜੀ ਵੀ ਉੱਥੇ ਦੇਖ ਰਹੇ ਸਨ, ਅਰਦਾਸਾਂ ਕਰ ਰਹੇ ਸੀ। ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਲੋਕਾਂ ਦੇ ਤਮਾਸ਼ੇ ਨੂੰ ਵੇਖ ਰਹੇ ਸੀ ਵੀ ਲੋਕ ਕੀ ਕਰ ਰਹੇ। ਤੇ ਉੱਥੋਂ ਜਿਹੜੀ ਚੰਡੀ ਪ੍ਰਗਟ ਹੋ ਕੇ, ਚੰਡੀ ਨੇ ਉਸੇ ਰਾਜੇ ਦਾ ਹੀ ਸਿਰ ਵੱਢ ਦਿੱਤਾ ਉਸੇ ਤਲਵਾਰ ਦੇ ਨਾਲ। ਤਾਂ ਸਤਿਗੁਰੂ ਮਹਾਰਾਜ ਜੀ ਦੇ ਇਹ ਸਰੂਪ ਨੂੰ ਦੇਖ ਕੇ, ਚੰਡੀ ਦੇ ਸਰੂਪ ਨੂੰ ਦੇਖ ਕੇ ਜਿੰਨੇ ਉੱਥੇ ਦੇ ਰਹਿਣ ਵਾਲੇ ਲੋਕ ਸੀ ਸਭ ਡਰਦੇ ਹੋਏ ਪਿਛਾ ਨੂੰ ਭੱਜ ਗਏ। ਉਸ ਮੰਦਿਰ ਵਿੱਚ ਜਿੱਥੇ ਪੂਜਾ ਹੋ ਰਹੀ ਸੀ ਸਭ ਸੁਨਸਾਨ ਹੋ ਗਿਆ। ਤੇ ਹੁਣ ਉਹਨਾਂ ਵਿੱਚੋਂ ਕੁਝ ਸਿਆਣੇ ਬੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕੋਲ ਆਉਣਗੇ ਤੇ ਬਚਨ ਵਿਲਾਸ ਕਰ ਰਹੇ ਹਨ। ਤੇ ਪਾਤਸ਼ਾਹ ਜੀ ਉਹਨਾਂ ਨੂੰ ਗਿਆਨ ਬਖਸ਼ ਕੇ ਅਗਲੇ ਹਿੱਸ ਦੇਸ਼ਾਂ ਵਿੱਚ ਚਾਲਾ ਮਾਰਦੇ ਨੇ, ਜੋ ਸਤਿਗੁਰੂ ਮਹਾਰਾਜ ਜੀ ਨੇ ਨੌ ਖੰਡਾਂ ਵਿੱਚ ਚਰਨ ਪਾਏ ਹਨ। ਧਰਤੀ ਦੇ ਨੌ ਖੰਡਾਂ ਦਾ ਉਹਨਾਂ ਦਾ ਵਰਣਨ ਚੱਲ ਰਿਹਾ ਹੈ। ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸ੍ਰੀ ਵਾਹਿਗੁਰੂ ਸਾਹਿਬ ਜੀ।
ਜਿਉਂ ਪਈ ਕੀਏ ਵਿਚਾਰ ਜੇ ਉੱਤੇ ਸਿਆਣੇ ਗਏ ਜੋ ਕਲਾਵਾਨ ਮਨ ਜਾਣੇ।
ਜਿਹੜੇ ਉੱਥੇ ਰਹਿਣ ਵਾਲੇ ਸਿਆਣੇ ਵਿਦਵਾਨ ਜਿਹੜੇ ਗੱਲ ਨੂੰ ਸਮਝਦੇ ਸੀ ਬਜ਼ੁਰਗ ਲੋਕ, ਉਹਨਾਂ ਨੇ ਮਨ ਚ ਵਿਚਾਰ ਕੀਤੀ ਵੀ ਜਿਸ ਕਰਕੇ ਸਾਡਾ ਰਾਜਾ ਮਾਰਿਆ ਗਿਆ, ਜਿਸ ਬੰਦੇ ਨੂੰ ਅਸੀਂ ਫੜ ਕੇ ਲੈ ਕੇ ਗਏ ਸੀ ਉਹ ਕੋਈ ਕਲਾਵਾਨ ਲੱਗਦੇ ਹਨ, ਉਹਨਾਂ ਕੋਲ ਸ਼ਕਤੀਆਂ ਹਨ।
ਆਏ ਸਭੀ ਤਬ ਦਰ ਭਾਉ ਸ੍ਰੀ ਗੁਰ ਕੋ ਲਕਲੀਨ ਪ੍ਰਭਾਉ।
ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਭਾਵ ਨੂੰ ਜਾਣ ਲਿੱਤਾ ਕਿ ਜਿਹੜੇ ਕਰਕੇ ਸਾਡਾ ਰਾਜਾ ਮਾਰ ਦਿੱਤਾ ਚੰਡੀ ਮਾਤਾ ਨੇ, ਉਹਨਾਂ ਨੂੰ ਬਚਾਉਣ ਵਾਸਤੇ ਰਾਜੇ ਨੂੰ ਮਾਰਿਆ, ਉਹ ਕੋਈ ਛੋਟੀ ਸ਼ਕਤੀ ਦੇ ਮਾਲਕ ਨਹੀਂ, ਵੱਡੇ ਪ੍ਰਭਾਵ ਵਾਲੇ ਵੱਡੀ ਸ਼ਕਤੀ ਦੇ ਮਾਲਕ। ਇਹ ਜਾਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆ ਗਏ।
ਰਿਪ ਸੁੱਤ ਠਾਂਡੋ ਆਏ ਅਗਾਰੇ।
ਜਿਹੜਾ ਰਾਜੇ ਦਾ ਪੁੱਤਰ ਸੀ, ਰਾਜੇ ਦਾ ਪੁੱਤਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਆ ਖੜਾ ਹੋਇਆ। ਸ਼ਹਿਰ ਦੇ ਹੋਰ ਵੀ ਲੋਕ ਆਏ ਹਨ, ਇਲਾਕੇ ਦੇ, ਦੇਸ਼ ਦੇ, ਕੇਤਮਾਲ ਦੇ ਸਾਰੇ ਲੋਕ ਆ ਕੇ ਖੜੇ ਹੋ ਗਏ ਤੇ ਰਾਜੇ ਦਾ ਪੁੱਤਰ ਸਭ ਤੋਂ ਅੱਗੇ ਖੜਿਆ ਹੋਇਆ ਸੀ।
ਕਰ ਕੈ ਬੰਧਨ ਬਿਨੈ ਉਚਾਰੇ।
ਰਾਜੇ ਦੇ ਪੁੱਤਰ ਨੇ ਤੇ ਸਾਰਿਆਂ ਲੋਕਾਂ ਨੇ ਨਮਸਕਾਰਾਂ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਇਹ ਬੇਨਤੀ ਕੀਤੀ।
ਕਰੋ ਛਿਮਾ ਅਪਰਾਧ ਹਮਾਰਾ, ਹਮਨੇ ਜਾਣਿਓ ਭੇਦ ਤੁਮਾਰਾ।
ਬੇਨਤੀਆਂ ਕਰ ਰਹੇ ਹਨ, ਹੇ ਪਾਤਸ਼ਾਹ ਜੀ ਸਾਨੂੰ ਮਾਫ ਕਰ ਦਵੋ, ਬਖਸ਼ ਲਵੋ, ਅਸੀਂ ਤੁਹਾਡਾ ਭੇਦ ਜਾਣ ਨਹੀਂ ਸਕੇ, ਤੁਹਾਡੀ ਮਹਿਮਾ ਨੂੰ ਜਾਣਿਆ ਨਹੀਂ, ਇਸ ਕਰਕੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਸਾਡੇ ਤੋਂ ਹੋ ਗਈ। ਸੋ ਆਪ ਜੀ ਸੰਤ ਪੁਰਸ਼ ਹੋ, ਸੰਤਾਂ ਪੁਰਸ਼ਾਂ ਦਾ ਸੁਭਾਅ, ਸੰਤਾਂ ਦਾ ਬਿਰਦ ਦੂਸਰਿਆਂ ਨੂੰ ਮਾਫ ਕਰਨਾ, ਤੇ ਪਾਤਸ਼ਾਹ ਜੀ ਆਪ ਜੀ ਸੰਤੋ ਕਿਰਪਾ ਕਰਕੇ ਸਾਨੂੰ ਮਾਫ ਕਰ ਦਵੋ।
ਸਿੱਖ ਆਪਣੇ ਹਮੈ ਕਰੀਜੈ।
ਸਾਨੂੰ ਮਾਫ ਕਰਕੇ ਸਾਨੂੰ ਆਪਣਾ ਸਿੱਖ ਬਣਾ ਲਵੋ, ਆਪਣੀ ਚੰਗੇ ਉਪਦੇਸ਼ ਸ਼ੁਭ ਉਪਦੇਸ਼ ਸਾਨੂੰ ਦੇ ਕੇ ਆਪਣੀ ਸਿੱਖਿਆ ਦੇ ਨਾਲ ਨਿਹਾਲ ਕਰੋ।
ਅਭੈ ਦਾਨ ਸਭਿਨ ਕੋ ਦੀਜੈ।
ਆਪਣੇ ਪਾਵਨ ਉਪਦੇਸ਼ ਜਿਹੜੇ ਉਪਦੇਸ਼ਾਂ ਵਿੱਚ ਭੈ ਖਤਮ ਹੋ ਜਾਵੇ, ਅਭੈ ਜਿਹੜੇ ਉਪਦੇਸ਼ਾਂ ਵਿੱਚ ਕਿਸੇ ਤਰ੍ਹਾਂ ਦਾ ਡਰ ਨਾ ਰਵੇ, ਕਿਸੇ ਦੇ ਪ੍ਰਬੰਧਕ ਹੋ ਕੇ ਤੁਰਨਾ ਨਾ ਪਵੇ, ਬਿਲਕੁਲ ਆਜ਼ਾਦੀ ਮਿਲ ਜਾਵੇ, ਮੁਕਤੀ ਦੇ ਬਚਨ, ਮੁਕਤੀ ਵਾਲੇ ਉਪਦੇਸ਼ ਸਾਨੂੰ ਬਖਸ਼ੋ।
ਸੁਨਤ ਬਿਨੈ ਹੈ ਗਏ ਕਿਰਪਾਲਾ।
ਪਾਤਸ਼ਾਹ ਮਹਾਰਾਜ ਕਿਰਪਾ ਦੇ ਸਾਗਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਉਹਨਾਂ ਦੇ ਬੇਨਤੀ ਭਰੇ ਬਚਨ ਸੁਣ ਕੇ
ਆਪਣੇ ਦੀਆ ਉਪਦੇਸ਼ ਵਿਸਾਲਾ।
ਆਪਣਾ ਪਾਵਨ ਵਿਸਾਲ ਅੰਮ੍ਰਿਤਮਈ ਉਪਦੇਸ਼ ਸਤਿਗੁਰੂ ਮਹਾਰਾਜ ਜੀ ਨੇ ਇਸ ਕੇਤਮਾਲ ਖੰਡ ਦੇ ਲੋਕ ਲੋਕਾਂ ਨੂੰ ਦੇਣਾ ਕੀਤਾ, ਉਪਦੇਸ਼ ਬਖਸ਼ਿਆ ਹੈ।
ਸਤ ਨਾਮ ਕੋ ਸਿਮਰਨ ਕਰਨੋ,
ਸਤਿਗੁਰੂ ਜੀ ਕਹਿਣ ਲੱਗੇ ਭਾਈ ਸਭ ਤੋਂ ਵੱਡਾ, ਸਭ ਤੋਂ ਅੰਮ੍ਰਿਤਮਈ, ਬੰਧਨਾਂ ਨੂੰ ਤੋੜਨ ਵਾਲਾ ਉਪਦੇਸ਼, ਅਸਲ ਵਸਤੂ, ਅਸਲ ਸਿੱਖਿਆ ਨਾਮ ਜਪਣ ਦੀ ਹੈ। ਸਤ ਸਰੂਪ ਅਕਾਲ ਸਤ ਨਾਮੀ ਜਿਹੜਾ ਵਾਹਿਗੁਰੂ ਹੈ, ਉਹਦੇ ਨਾਮ ਨੂੰ ਜਪਣਾ ਸਭ ਤੋਂ ਉੱਤਮ ਸਿੱਖਿਆ ਹੈ।
ਸੰਤ ਸੇ ਮੈਂ ਹਿਤ ਉਰ ਧਰਨੋ,
ਤੇ ਨਾਮ ਜਪਣ ਵਾਸਤੇ ਸੰਤਾਂ ਦੀ ਸੇਵਾ ਵਿੱਚ ਧਿਆਨ ਲਾਓ। ਨਾਮ ਸੰਤਾਂ ਦੀ ਕਿਰਪਾ ਨਾਲ, ਸੰਤਾਂ ਦੇ ਸੰਗ ਨਾਲ ਨਾਮ ਜਪਿਆ ਜਾਂਦਾ। ਇਸ ਕਰਕੇ ਭਾਈ ਸੰਤਾਂ ਦਾ ਸੰਗ ਕਰਨਾ ਕਰੋ, ਸੰਤਾਂ ਦੀ ਸੇਵਾ ਕਰਕੇ ਨਾਮ ਜਪਿਆ ਜਾਂਦਾ ਹੈ।
ਭੂਪਤ ਦਾ ਬੋਲ ਕਰਵਾਇਓ,
ਤੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਪਾਵਨ ਉਪਦੇਸ਼ ਬਖਸ਼ੇ ਤਾਂ ਗੁਰੂ ਮਹਾਰਾਜ ਜੀ ਨੇ ਜਿਹੜਾ ਰਾਜਾ ਮਰਿਆ ਸੀ, ਜਿਸ ਦਾ ਸੀਸ ਤੇ ਧੜ ਮੰਦਰ ਵਿੱਚ ਪਿਆ ਸੀ, ਉਸ ਦਾ ਦਾਹ ਸੰਸਕਾਰ, ਉਸ ਦਾ ਸੰਸਕਾਰ ਕਰਾਣਾ ਕੀਤਾ ਹੈ।
ਸਿੰਘਾਸਨ ਸੁਤ ਬੈਠਾਇਓ,
ਗੁਰੂ ਮਹਾਰਾਜ ਜੀ ਨੇ, ਉਹ ਲੋਕ ਡਰੇ ਹੋਏ ਸੀ, ਉਹਨਾਂ ਨੂੰ ਡਰੇ ਹੋਏ, ਜਿਹੜਾ ਬੰਦਾ ਡਰਿਆ ਹੁੰਦਾ ਉਹ ਉਪਦੇਸ਼ ਨੂੰ ਛੇਤੀ ਮੰਨ ਲੈਂਦਾ, ਗਰਮ ਲੋਹੇ ਨੂੰ ਕੁੱਟਣਾ ਸੌਖਾ ਰਹਿੰਦਾ। ਉਹ ਲੋਕ ਉਸ ਵਕਤ ਡਰੇ ਹੋਏ ਸੀ, ਸਭ ਡਰ ਮੰਨ ਰਹੇ ਸੀ, ਭੈ ਵਿੱਚ ਸੀ, ਭਾਵਨਾ ਵਿੱਚ ਸੀ। ਉਹਨਾਂ ਨੇ ਛੋਟੇ ਜਿਹੇ ਉਪਦੇਸ਼ ਨੂੰ, ਇੱਕੋ ਉਪਦੇਸ਼ ਪਾਤਸ਼ਾਹ ਨੇ ਦਿੱਤਾ, ਭਾਈ ਸੰਤਾਂ ਦੀ ਸੇਵਾ ਕਰੋ ਤੇ ਨਾਮ ਜਪੋ। ਇਹ ਉਪਦੇਸ਼ ਜਦੋਂ ਦਿੱਤਾ ਤਾਂ ਸਾਰਿਆਂ ਨੇ ਮੰਨ ਲਿਆ, ਤੇ ਗੁਰੂ ਮਹਾਰਾਜ ਜੀ ਨੇ ਰਾਜੇ ਦਾ ਸੰਸਕਾਰ ਕਰਾ ਕੇ ਰਾਜੇ ਦੇ ਪੁੱਤਰ ਨੂੰ ਸਾਰਾ ਰਾਜ ਕਾਜ ਬਖਸ਼ਿਆ।
ਦੁਏਰਾ ਨਾਮ ਧਰਮ ਜਸ ਰਾਖਿਓ, ਰਾਜ ਤਿਲਕ ਕੋ ਦੇ।
ਪਾਤਸ਼ਾਹ ਮਹਾਰਾਜ ਜੀ ਨੇ ਉਸ ਰਾਜੇ ਦੇ ਪੁੱਤਰ ਨੂੰ ਰਾਜ ਦਿੱਤਾ, ਤਿਲਕ ਦੇ ਕੇ ਗੱਦੀ ਤੇ ਬਿਠਾ ਕੇ, ਰਾਜ ਗੱਦੀ ਤੇ ਇਹ ਉਪਦੇਸ਼ ਦੇ ਕੇ ਸਮਝਾਇਆ, ਭਾਈ ਨਾਮ ਜਪਣਾ ਹੈ ਤੇ ਨਾਮ ਜਪਣ ਵਾਸਤੇ ਸਾਧੂਆਂ ਸੰਗਤ ਕਰਨੀ ਹੈ, ਤੇ ਧਰਮ ਦਾ ਰਾਜ ਕਰਨਾ, ਨਿਆਂ ਕਰਨਾ, ਇਹਦੇ ਨਾਲ ਸੰਸਾਰ ਵਿੱਚ ਜਸ ਮਿਲਦਾ ਹੈ। ਸੰਸਾਰ ਵਿੱਚ ਧਰਮ ਕਰਨ ਦੇ ਨਾਲ, ਲੋਕਾਂ ਜੀਵਾਂ ਦੀ ਪਰਜਾ ਦੀ ਪਾਲਣ ਕਰਨ ਨਾਲ ਜਸ ਮਿਲਦਾ। ਇਸ ਕਰਕੇ ਜਸ ਖੱਟਣਾ ਹੈ, ਜੇ ਸੰਸਾਰ 'ਚ ਰਾਜ ਕਰਨਾ ਹੈ ਤਾਂ ਧਰਮ ਦੇ ਨਾਲ ਕਰਨਾ ਕਰੋ।
ਨਾਮ ਧਰਮ ਜਸ ਰਾਖਿਓ,
ਕਹਿੰਦੇ ਵੀ ਜਿਹੜਾ ਨਾਮ ਧਰਮ ਇਸ ਦੇ ਵਿੱਚ ਵਸ ਕੇ ਅਕਾਲ ਪੁਰਖ ਦੀ ਵਡਿਆਈ ਕਰਾਂਗੇ ਨਾ, ਤਾਂ ਉਹਦੇ ਨਾਲ ਆਪਣੀ ਵਡਿਆਈ ਵੱਧਦੀ ਹੈ। ਜਦੋਂ ਨਾਮ ਦੇ ਨਾਲ ਜਪਦਿਆਂ ਹੋਇਆਂ ਧਰਮ ਕੀਤਾ ਜਾਵੇ, ਨਾਲੇ ਪਾਤਸ਼ਾਹ ਨੇ ਉੱਥੇ ਇੱਕ ਧਰਮਸ਼ਾਲਾ ਦਾ ਵਿਸਤਾਰ ਕੀਤਾ, ਨਾਮ ਧਰਮ ਧਰਮਸ਼ਾਲਾ ਬਣਾ ਕੇ ਉੱਥੇ ਰਾਜੇ ਦੇ ਪੁੱਤਰ ਨੂੰ ਇਹ ਉਦੇਸ਼ ਲਾਇਆ ਵੀ ਇੱਥੇ ਧਰਮਸ਼ਾਲਾ ਬਣਾ ਕੇ ਨਾਮ ਜਪਾਣਾ ਹੈ।
ਸੁੰਦਰ ਧਰਮਸ਼ਾਲਾ ਰਚੀ ਕੀਰਤ ਤਾਂ ਕਰੇ,
ਤੇ ਰਾਜੇ ਦੇ ਪੁੱਤਰ ਨੇ ਪਾਤਸ਼ਾਹ ਦਾ ਉਪਦੇਸ਼ ਮੰਨ ਕੇ ਉੱਥੇ ਇੱਕ ਬੜੀ ਸੁੰਦਰ ਧਰਮਸ਼ਾਲਾ ਬਣਵਾ ਲਈ, ਜਿਸ ਧਰਮਸ਼ਾਲਾ ਦੇ ਵਿੱਚ ਅਕਾਲ ਪੁਰਖ ਦਾ ਕੀਰਤਨ ਹਰੀ ਜਸ ਹੁੰਦਾ ਸੀ।
ਸਵਈਆ ਮਨ ਨੀਵ ਸਦੀਵ ਰੱਖੋ ਆਪਣਾ,
ਪਾਤਸ਼ਾਹ ਜੀ ਕਹਿਣ ਲੱਗੇ ਵੀ ਦੇਖੋ ਰਾਜਨ, ਇਸ ਦੁਨੀਆਂ ਦੇ ਵਿੱਚ ਜੇ ਤੁਸੀਂ ਧਰਮ ਦਾ ਰਾਜ ਕਰਨਾ ਹੈ, ਆਪਣਾ ਰਾਜ ਸਦਾ ਵਾਸਤੇ ਰੱਖਣਾ ਹੈ, ਤਾਂ ਆਪਣੇ ਮਨ ਨੂੰ ਨੀਵਾਂ ਕਰਕੇ
ਸਤਨਾਮ ਨਿਰੰਤਰ ਹੀ ਲੇਵ ਲਾਓ,
ਮਨ ਨੂੰ ਨੀਵਾਂ ਕਰਕੇ ਸਤਨਾਮ ਸਤ ਅਕਾਲ ਪੁਰਖ ਦੇ ਸਰੂਪ ਵਿੱਚ ਹਮੇਸ਼ਾ ਲਿਵ ਲਾ ਕੇ ਰਹਿਣਾ, ਧਿਆਨ ਉਹਦੇ ਵਿੱਚ ਹੋਵੇ ਤੇ ਮਨ ਨੀਵਾਂ ਕਰਕੇ, ਮਤ ਉੱਚੀ ਰੱਖ ਕੇ, ਉੱਚੀ ਸੋਚ, ਉੱਚੀ ਸੁੱਚੀ ਵਿਚਾਰਧਾਰਾ ਦੇ ਨਾਲ ਸੰਸਾਰ ਤੇ ਰਾਜ ਕਰਨਾ ਹੈ।
ਇਸ਼ਨਾਨ ਤੇ ਦਾਨ ਕਰੋ ਸੁਖ ਪਾਓ,
ਇੱਕ ਇਸ਼ਨਾਨ ਕਰਨਾ ਮਨ ਦਾ ਤੇ ਤਨ ਦਾ, ਤਨ ਦਾ ਇਸ਼ਨਾਨ ਕਰਕੇ ਸੁਚਮਤਾਈ ਰੱਖ ਕੇ, ਮਨ ਦਾ ਇਸ਼ਨਾਨ ਚੰਗੇ ਗੁਣਾਂ ਨੂੰ ਧਾਰਨ ਕਰਕੇ, ਤੇ ਸੁਚਮਤਾਈ ਦੇ ਨਾਲ ਇਸ਼ਨਾਨ ਦਾਨ ਨਾਮ ਵੀ ਜਪਾਉਣਾ ਹੈ, ਨਾਮ ਜਪਣਾ ਵੀ ਹੈ, ਤੇ ਲੋਕਾਂ ਵਿੱਚ ਦਾਨ ਪੁੰਨ ਵੀ ਕਰਨਾ ਹੈ।
ਪੈ ਚਿਤ ਲਾਵੋ ਕੀਰਤ ਗਾਵੋ,
ਤੇ ਇਹਨਾਂ ਚੀਜ਼ਾਂ ਦੇ ਵਿੱਚ ਆਪਣਾ ਧਿਆਨ ਲਾਵੋ। ਇਸ਼ਨਾਨ, ਦਾਨ, ਨਾਮ ਦੇ ਵਿੱਚ ਜਦੋਂ ਆਪਣਾ ਧਿਆਨ ਲਾਵੋਗੇ ਤਾਂ ਸਾਰੇ ਤਰ੍ਹਾਂ ਦੇ ਸੁੱਖ ਮਿਲਣਗੇ।
ਸਤ ਸੰਗਤ ਸੋ ਨਿਤ ਭਾਉ ਧਰੋ,
ਤੇ ਸੰਗਤ ਦੇ ਵਿੱਚ ਆਪਣੀ ਭਾਵਨਾ, ਸੰਗਤ ਵਿੱਚ ਪਿਆਰ ਰੱਖਣਾ, ਆਪਣੀ ਪ੍ਰੀਤੀ, ਆਪਣਾ ਧਿਆਨ ਸੰਗਤ ਵਿੱਚ ਰੱਖਣਾ ਹੈ।
ਤਿੰਨ ਸੰਗਮ ਮੈਂ ਨਿਤ ਕਾਲ ਬਿਤਾਵੋ,
ਤੇ ਸੰਗਤ ਦੇ ਵਿੱਚ ਰਹਿ ਕੇ ਸਤ ਸੰਗਤ ਦੇ ਵਿੱਚ ਜਿੰਨਾ ਹੋ ਸਕੇ ਆਪਣਾ ਸਮਾਂ ਬਿਤਾਉਣਾ ਹੈ।
ਤਬ ਹੋਏ ਸਿੱਖੀ ਗੁਰ ਕੀ ਸ਼ੁਭ ਪ੍ਰਾਪਤ।
ਪਾਤਸ਼ਾਹ ਜੀ ਕਹਿਣ ਲੱਗੇ, ਹੇ ਰਾਜਨ, ਨਾਮ ਦਾਨ ਇਸ਼ਨਾਨ ਸ਼ੁਭ ਕਰਮਾਂ ਵਿੱਚ ਰਹਿਣਾ ਤੇ ਆਪਣਾ ਧਿਆਨ ਆਪਣਾ ਸਮਾਂ ਸਤ ਸੰਗਤ ਦੇ ਵਿੱਚ ਜਦੋਂ ਬਿਤਾਓਗੇ ਤਾਂ ਤੁਹਾਡੇ ਹਿਰਦੇ ਦੇ ਵਿੱਚ ਚੰਗੀ ਸਿੱਖਿਆ ਵਸ ਜਾਵੇਗੀ, ਪ੍ਰਗਟ ਹੋ ਜਾਵੇਗੀ, ਤਾਂ ਤੁਸੀਂ ਸਿੱਖ ਬਣ ਸਕਦੇ ਹੋ। ਜਦੋਂ ਇਹਨਾਂ ਤਿੰਨਾਂ ਵਸਤੂਆਂ ਨੂੰ, ਤਿੰਨਾਂ ਸਿੱਖਿਆਵਾਂ ਨੂੰ ਕਮਾ ਲਵੋਗੇ, ਨਾਮ ਦਾਨ ਇਸ਼ਨਾਨ,
ਜੇ ਸਭ ਬੈਨ ਸਦੀਵ ਕਮਾਵੋ,
ਜੇ ਬੈਠ ਕੇ ਸਤ ਸੰਗਤ ਵਿੱਚ ਰਹਿ ਕੇ ਇਹ ਤਿੰਨਾਂ ਚੀਜ਼ਾਂ ਨੂੰ ਕਮਾਉਂਦੇ ਰਹੋਗੇ ਤਾਂ ਸਤ ਸੰਗਤ ਵਿੱਚ ਰਹਿਣ ਕਰਕੇ ਤੁਹਾਡੇ ਅੰਦਰ ਸਿੱਖੀ ਪੱਕੀ ਰਹੇਗੀ।
ਦੋਏਰਾ ਕਿਤਕ ਦਿਵਸ ਰਹਿ ਕਰਤਾ ਪਲ ਉਪਦੇਸ਼ ਦ੍ਰਿੜਾਏ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੇਤ ਖਮਾਲ ਖੰਡ ਦੇ ਵਿੱਚ ਕੁਝ ਦਿਨ ਉੱਥੇ ਰਹੇ ਤਾਂ ਪਾਤਸ਼ਾਹ ਜੀ ਨੇ ਧਰਮਸ਼ਾਲਾ ਬਣਵਾਈ, ਜਿਹੜੇ ਇਹ ਬਚਨ ਕੀਤੇ ਇਹ ਬਚਨ ਪੂਰੇ ਹੋਏ। ਕੁਝ ਸਮਾਂ ਰਹਿ ਕੇ ਧਰਮ ਦਾ ਪ੍ਰਚਾਰ ਕੀਤਾ।
ਬਿਦਾ ਹੋਏ ਗਮ ਨੇ ਪ੍ਰਭੂ ਆਨ ਥਾਨ ਸਤ ਭਾਏ,
ਤੇ ਸਤਿਗੁਰੂ ਮਹਾਰਾਜ ਜੀ ਜਿਹੜੇ ਸੱਚ ਸਰੂਪ ਵਿੱਚ ਸਤ ਚੇਤਨ ਆਨੰਦ ਦੇ ਸਵਾਮੀ ਅਕਾਲ ਪੁਰਖ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਉਸ ਥਾਂ ਤੋਂ ਅੱਗੇ ਚਾਲਾ ਮਾਰ ਕੇ
ਜੋ ਪਈ ਪਹੁੰਚੇ ਰਮਕ ਖੰਡ ਗੁਸਾਈ ਪੁਰ ਸਮੀਪ ਬੈਸਟ ਵੇ ਜਾਏ।
ਗੁਰੂ ਮਹਾਰਾਜ ਜੀ ਨੇ ਕੇਤਮਲ ਖੰਡ ਤੋਂ ਉਥੋਂ ਚਾਲਾ ਮਾਰਿਆ ਤੇ ਰਮਕ ਖੰਡ ਜਿਹੜੇ ਹਿੱਸੇ ਦਾ ਨਾਮ ਹੈ ਇੱਥੇ ਪਾਤਸ਼ਾਹ ਜੀ ਪਹੁੰਚੇ ਹਨ। ਇਹ ਜਿਹੜਾ ਹਿੱਸਾ ਹੈ ਇੱਥੇ ਪਾਤਸ਼ਾਹ ਜੀ ਇਸ ਦੇਸ਼ ਵਿੱਚ ਆਏ ਤੇ ਨਗਰ ਦੇ ਬਾਹਰਲੇ ਪਾਸੇ ਸਤਿਗੁਰੂ ਮਹਾਰਾਜ ਜੀ ਬੈਠ ਗਏ।
ਕੇਤਕ ਮਨ ਜਿਤਾ ਚੱਲ ਆਏ ਜਾਨ ਸੰਤ ਨਿਜ ਸੀਸ ਝੁਕਾਏ।
ਗੁਰੂ ਮਹਾਰਾਜ ਜੀ ਸ਼ਹਿਰ ਦੇ ਵਿਚਕਾਰ ਬਾਹਰਲੇ ਪਾਸੇ ਬੈਠੇ ਸੀ ਤਾਂ ਨਗਰ ਦੇ ਲੋਕ, ਰਮਕ ਖੰਡ ਦੇ ਜਿਹੜੇ ਲੋਕ ਸੀ, ਕੁਝ ਕੁ ਲੋਕ ਗੁਰੂ ਮਹਾਰਾਜ ਜੀ ਦੇ ਕੋਲੋਂ ਲੰਘੇ। ਉਹਨਾਂ ਨੇ ਲੰਘਦਿਆਂ ਹੋਇਆਂ ਇਹ ਜਾਣਿਆ ਵੀ ਸਾਹਮਣੇ ਬੈਠੇ ਹੋਏ ਕੋਈ ਸੰਤ ਮਹਾਂਪੁਰਸ਼ ਹਨ। ਪਾਤਸ਼ਾਹ ਨੂੰ ਮਹਾਂਪੁਰਸ਼ ਜਾਣ ਕੇ, ਸੰਤ ਜਾਣ ਕੇ ਕੁਝ ਲੋਕਾਂ ਨੇ ਨਮਸਕਾਰ ਕੀਤੀ।
ਨਿਕਟ ਬਿਲੋਕ ਤਿਨੈ ਜਗ ਤੇਸ਼ਾ ਦੇਤ ਭਏ ਸ੍ਰੇਸ਼ਟ ਉਪਦੇਸ਼ਾ।
ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਹਨਾਂ ਲੋਕਾਂ ਨੂੰ ਕੋਲ ਬੁਲਾ ਕੇ, ਕਿਉਂਕਿ ਦੇਖ ਲਿਆ ਵੀ ਸ਼ਰਧਾ ਭਾਵਨਾ ਵਾਲੇ ਹਨ, ਉਹਨਾਂ ਦੀ ਸ਼ਰਧਾ ਭਾਵਨਾ ਦੇਖ ਕੇ ਵੀ ਦੇਖਦਿਆਂ ਸਾਰ ਨਮਸਕਾਰ ਕੀਤੀ ਹੈ। ਉਹਨਾਂ ਦੀ ਸ਼ਰਧਾ ਵੇਖ ਕੇ ਗੁਰੂ ਮਹਾਰਾਜ ਜੀ ਨੇ ਕੋਲ ਬੁਲਾ ਕੇ ਉਹਨਾਂ ਨੂੰ ਆਪਣਾ ਪਾਵਨ ਸ੍ਰੇਸ਼ਟ ਉਪਦੇਸ਼ ਦਿੱਤਾ।
ਸਤ ਨਾਮ ਸਿਮਰੋ ਦਿਨ ਰਾਤੇ ਸੰਤ ਸੇਵ ਕਰ ਪ੍ਰੀਤ ਸੁਹਾਤੇ।
ਉਹ ਸ਼ਰਧਾਵਾਨ ਲੋਕ ਸੀ ਤੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਇਹ ਪਾਵਨ ਉਪਦੇਸ਼ ਦਿੱਤਾ, ਭਾਈ ਸਤ ਨਾਮ ਜਿਹੜਾ ਅਕਾਲ ਪੁਰਖ ਦਾ ਸੱਚਾ ਹੈ, ਬਾਕੀ ਵਸਤੂਆਂ ਦੀ ਨਾਮੀ, ਬਾਕੀਆਂ ਦੀ ਸੰਗਿਆ ਝੂਠੀ ਹੈ, ਸੱਚੀ ਸੰਗਿਆ ਸੱਚ ਸਰੂਪ ਅਕਾਲ ਪੁਰਖ ਹੈ। ਇਸ ਕਰਕੇ ਦਿਨ ਰਾਤ ਉਸ ਅਕਾਲ ਪੁਰਖ ਦੇ ਨਾਮ ਨੂੰ ਜਪਣਾ ਕਰੀਏ, ਜਿਹਦੇ ਨਾਮ ਨੂੰ ਜਪਣ ਦੇ ਨਾਲ ਸਦਾ ਵਾਸਤੇ ਖੁਸ਼ੀ ਹੁੰਦੀ ਹੈ, ਸਦਾ ਵਾਸਤੇ ਸੁੱਖ ਹੁੰਦੇ। ਤੇ ਸੰਤਾਂ ਦੀ ਸੇਵਾ ਕਰਨ ਦੇ ਵਿੱਚ ਆਪਣਾ ਧਿਆਨ ਲਾਉਣਾ, ਇਹਦੇ ਨਾਲ ਜੀਵ ਦੇ ਇਸ ਸੰਸਾਰ ਦੇ ਵਿੱਚ ਮਾੜੇ ਕਰਮ ਖਤਮ ਹੁੰਦੇ ਨੇ ਤੇ ਨਾਮ ਜਪਣ ਦੇ ਨਾਲ ਅੰਦਰ ਸਹਿਜ ਗਿਆਨ ਅਵਸਥਾ ਮਿਲ ਜਾਂਦੀ ਹੈ। ਇਸ ਕਰਕੇ ਸੰਤਾਂ ਦੀ ਸੇਵਾ, ਸਾਧੂਆਂ ਮਹਾਤਮਾ ਪੁਰਸ਼ਾਂ ਦੀ ਸੇਵਾ ਆਰਾਧਨਾ ਅਤੇ ਅਕਾਲ ਪੁਰਖ ਦਾ ਨਾਮ ਇਹ ਦੋ ਕੰਮ ਕਰਨਾ ਕਰੋ।
ਕੂਕਰ ਦ੍ਰਿਸ਼ਟ ਨ ਕਵ ਮਨ ਧਰਨੇ, ਸ਼ੀਰ ਦ੍ਰਿਸ਼ਟ ਗੁਰਮੁਖ ਐ ਕਰਨੇ।
ਤੇ ਪਾਤਸ਼ਾਹ ਜੀ ਕਹਿੰਦੇ ਭਾਈ ਦੇਖੋ, ਦੁਨੀਆਂ ਵਿਚ ਨਾਮ ਜਪਣਾ, ਸੰਤਾਂ ਦੀ ਸੇਵਾ ਕਰਨੀ ਹੈ, ਤੇ ਕਦੇ ਵੀ ਕੁੱਤੇ ਵਾਲੀ ਦ੍ਰਿਸ਼ਟੀ ਨਹੀਂ ਰੱਖਣੀ, ਕੁੱਕਰ ਵਾਲੀ ਦ੍ਰਿਸ਼ਟੀ ਨਹੀਂ ਰੱਖਣੀ, ਸ਼ੇਰਾਂ ਵਾਲੀ ਨਜ਼ਰ, ਸ਼ੇਰਾਂ ਵਾਲੀ ਦ੍ਰਿਸ਼ਟੀ ਰੱਖ ਕੇ ਜੀਣਾ ਹੈ। ਜਿਹੜਾ ਸ਼ੇਰਾਂ ਦੀ ਸੋਚ ਨਾਲ, ਬੱਬਰ ਸ਼ੇਰ ਦੀ ਸੋਚ ਦੇ ਨਾਲ, ਉਹਦੀ ਨਜ਼ਰ ਦੇ ਨਾਲ ਜਿਉਂਦਾ ਹੈ, ਉਹ ਗੁਰਮੁਖ ਹੁੰਦਾ ਹੈ। ਤੇ ਗੁਰਮੁਖ ਦਾ ਜੀਵਨ ਸ਼ੇਰ ਦੇ ਵਾਂਗੂ ਉੱਚੀ ਸੋਚ ਵਾਲਾ ਹੁੰਦਾ ਹੈ।
ਹਰਕ ਸੋਗ ਦੁੱਖ ਸੁੱਖ ਮੈਂ ਤਿਆਗੋ, ਕਰੋ ਭਗਤ ਨਿਜ ਪਾਛਲ ਜਾਗੋ।
ਮਹਾਰਾਜ ਕਹਿਣ ਲੱਗੇ ਵੀ ਦੇਖੋ, ਹਰਖ ਸੋਗ ਦੁੱਖ ਦੁਖੀ ਸੁਖੀ, ਇਹਨਾਂ ਅਵਸਥਾਵਾਂ ਨੂੰ ਛੱਡ ਕੇ ਵੀ ਦੁੱਖ ਹੁੰਦਾ ਉਹਦੇ ਵਿੱਚ, ਜੇ ਬੰਦਾ ਦੁਖੀ ਸੋਚੀ ਜਾਵੇ ਵੀ ਮੈਨੂੰ ਤਾਂ ਦੁੱਖ ਹੈ, ਉਹਦੇ ਨਾਲ ਦੁੱਖ ਘਟਦਾ ਨਹੀਂ। ਸੁੱਖ ਹੁੰਦਿਆਂ ਹੋਇਆ ਬੰਦਾ ਸੋਚੇ ਮੈਨੂੰ ਸੁੱਖ ਹੈ, ਉਹਦੇ ਨਾਲ ਸੁੱਖ ਵੱਧਦਾ ਨਹੀਂ। ਭਾਈ ਦੁੱਖ ਸੁੱਖ ਨੂੰ ਛੱਡ ਕੇ, ਤਿਆਗ ਕੇ ਉਸ ਅਕਾਲ ਪੁਰਖ ਦੇ ਨਾਮ ਵਿੱਚ ਆਪਣਾ ਧਿਆਨ ਲਾਵੋ।
ਸੁਣ ਕਰ ਬੂਜਨ ਲਗੇ ਸੁਮਾਨਵ, ਦ੍ਰਿਸ਼ਟ ਜੋ ਕਹੀ ਹਮੈ ਨੈ ਜਾਨਵ।
ਲੋਕੀ ਕਹਿਣ ਲੱਗੇ ਜਿਹੜੇ ਬਚਨ ਸੁਣ ਰਹੇ ਸੀ, ਕਹਿੰਦੇ ਪਾਤਸ਼ਾਹ ਜੀ, ਮਹਾਰਾਜ ਸੰਤ ਜੀ, ਆਪ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ, ਜਿਹੜੇ ਇਹ ਦ੍ਰਿਸ਼ਟੀ ਦੀ ਗੱਲ ਕਰ ਰਹੇ ਹੋ ਵੀ ਕੁੱਤੇ ਦੀ ਦ੍ਰਿਸ਼ਟੀ ਨਹੀਂ ਰੱਖਣੀ ਤੇ ਸ਼ੇਰਾਂ ਵਾਲੀ ਦ੍ਰਿਸ਼ਟੀ ਰੱਖਣੀ ਹੈ, ਇਹਦੇ ਬਾਰੇ ਅਸੀਂ ਨਹੀਂ ਜਾਣਦੇ। ਮਹਾਰਾਜ ਕਿਰਪਾ ਕਰਕੇ ਇਹਨਾਂ ਦ੍ਰਿਸ਼ਟੀ ਦੇ ਬਾਰੇ ਸਾਨੂੰ ਦੱਸਣਾ ਕਰੋ ਵੀ ਕੁੱਤੇ ਦੀ ਦ੍ਰਿਸ਼ਟੀ ਕੀ ਹੈ ਤੇ ਸ਼ੇਰ ਦੀ ਦ੍ਰਿਸ਼ਟੀ ਕੀ ਹੁੰਦੀ ਹੈ।
ਖੋਲ ਅਰਥ ਇਹ ਭਨੋ ਗੁਸਾਏ, ਤੁਮ ਹੋ ਸੰਤ ਸਬਨ ਸੁਖਦਾਏ।
ਤੁਸੀਂ ਸੰਤ ਸਰੂਪ ਹੋ, ਸਾਰੇ ਸੁੱਖਾਂ ਦੇ ਦਾਤੇ ਹੋ ਤੇ ਸਾਰੀਆਂ ਗੱਲਾਂ ਨੂੰ ਤੁਸੀਂ ਜਾਣਦੇ ਹੋ, ਤੇ ਜਿਹੜਾ ਤੁਸੀਂ ਸਾਨੂੰ ਬਚਨ ਦੱਸਿਆ ਸੰਤਾਂ ਦੇ ਕੁੱਤੇ ਦੀ ਤੇ ਸ਼ੇਰ ਵਾਲੀ ਦ੍ਰਿਸ਼ਟੀ ਦਾ ਫਰਕ, ਇਹਦੇ ਬਾਰੇ ਅਰਥ ਖੋਲ ਕੇ ਦੱਸੋ ਵੀ ਇਹ ਗੱਲ ਹੈ ਕੀ ਚੀਜ਼ ਹੈ, ਤੁਸੀਂ ਸੰਤ ਹੋ ਤੇ ਤੁਸੀਂ ਦੱਸ ਸਕਦੇ ਹੋ।
ਕਿਰਪਾ ਨਿਧਾਨ ਭਨੀ ਤਬ ਬਾਨੇ, ਦ੍ਰਿਸ਼ਟ ਕੁਕਰੀ ਲਿਓ ਪਛਾਨੇ।
ਤਾਂ ਕਿਰਪਾ ਦੇ ਸਾਗਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਵੀ ਭਾਈ ਦੇਖੋ, ਜਿਹੜੀ ਕੁੱਤੇ ਦੀ ਦ੍ਰਿਸ਼ਟੀ ਹੈ ਨਾ, ਉਹਦੇ ਇਹ ਲਕਸ਼ਣ ਹਨ।
ਕੁੱਤੇ ਈਸ਼ਵਰ ਕੀ ਗੱਤ ਲਖੇ ਨਾ ਕਹੀ, ਦੁੱਖ ਸੁੱਖ ਮੁਝ ਕੋ ਮਾਨ ਦੇ।
ਜਿਹੜੀ ਕੁੱਤੇ ਦੀ ਦ੍ਰਿਸ਼ਟੀ ਹੈ ਉਹ ਇਹ ਹੈ ਵੀ ਕੁੱਤਾ ਸੋਚਦਾ ਵੀ ਮੈਨੂੰ ਡੰਡਾ ਮਾਰਨ ਵਾਲਾ, ਕੁੱਤੇ ਨੂੰ ਡੰਡਾ ਮਾਰੋ, ਕੁੱਤਾ ਡੰਡੇ ਨੂੰ ਪੈਂਦਾ, ਕੁੱਤਾ ਮਾਰਨ ਵਾਲੇ ਨੂੰ ਕਦੇ ਨਹੀਂ ਪੈਂਦਾ, ਉਹ ਡੰਡੇ ਵੱਲ ਆਪਣਾ ਧਿਆਨ ਲਾਉਂਦਾ। ਭਾਈ ਜਿਹੜੇ ਕੁੱਤੇ ਦੀ ਦ੍ਰਿਸ਼ਟੀ ਵਾਲੇ ਮਨਮੁਖ ਲੋਕ ਹਨ, ਉਹਨਾਂ ਦਾ ਸੁਭਾਅ ਇਹ ਹੁੰਦਾ ਵੀ ਉਹ ਦੁੱਖ ਸੁੱਖ ਵੱਲ ਧਿਆਨ ਦਿੰਦੇ ਵੀ ਦੁੱਖ ਹੋ ਰਿਹਾ, ਸੁੱਖ ਹੋ ਰਿਹਾ, ਉਹ ਡੰਡੇ ਵੱਲ ਧਿਆਨ ਦਿੰਦੇ ਨੇ ਵੀ ਡੰਡਾ ਮਾਰ ਰਿਹਾ ਸਾਨੂੰ, ਉਹ ਇਹ ਨਹੀਂ ਸੋਚਦੇ ਵੀ ਦੁੱਖ ਸੁੱਖ ਦੇਣ ਵਾਲਾ, ਡੰਡਾ ਮਾਰਨ ਵਾਲਾ ਕੌਣ ਹੈ। ਕੁੱਤਾ ਡੰਡੇ ਪਿੱਛੇ ਭੱਜਦਾ ਪਰ ਉਹ ਦੁੱਖ ਸੁੱਖ ਜਿਹੜਾ ਦੇਣ ਵਾਲਾ ਉਹ ਅਕਾਲ ਪੁਰਖ ਹੈ, ਉਹਦੇ ਵੱਲ ਆਪਣੀ ਦ੍ਰਿਸ਼ਟੀ ਨਹੀਂ ਲਾਉਂਦੇ।
ਮਾਰਨ ਹਾਰ ਨਾ ਜਾਣੇ ਸਵਾਨਾ, ਲਸ਼ਟ ਕੋ ਕਾਟੈ ਅਣਜਾਨਾ।
ਕਹਿੰਦੇ ਸਵਾਨ ਕੁੱਤਾ ਉਹ ਮਾੜੀ ਦ੍ਰਿਸ਼ਟੀ ਵਾਲਾ ਹੁੰਦਾ, ਉਹਦਾ ਧਿਆਨ, ਉਹਦੀ ਸੋਚ ਉੱਚੀ ਨਹੀਂ ਹੁੰਦੀ। ਕੁੱਤਾ ਕੀ ਕਰਦਾ, ਲਸ਼ਟ ਕੋ ਮਾਰੈ, ਉਹ ਸੋਟੀ ਵੱਲ, ਡੰਡੇ ਵੱਲ ਸੋਚਦਾ ਵੀ ਇਹ ਡੰਡਾ ਮੈਨੂੰ ਮਾਰਦਾ, ਉਹ ਡੰਡੇ ਨੂੰ ਪੈਂਦਾ ਵੱਢਣ ਵਾਸਤੇ ਵੀ ਮੈਂ ਡੰਡਾ ਤੋੜ ਦੇਵਾਂਗਾ। ਜੇ ਉਹ ਡੰਡੇ ਨੂੰ ਤੋੜ ਵੀ ਦੇਵੇ ਕਿ ਮਾਰਨ ਵਾਲਾ ਕੋਲ ਦੂਸਰਾ ਡੰਡਾ ਨਹੀਂ, ਉਹ ਜਿਹੜਾ ਕੁੱਤੇ ਦ੍ਰਿਸ਼ਟੀ ਵਾਲਾ ਮਨਮੁਖ ਦ੍ਰਿਸ਼ਟੀ ਹੈ, ਉਹ ਦੁੱਖਾਂ ਸੁੱਖਾਂ ਵੱਲ ਦੇਖਦਾ ਪਰ ਮਾਰਨ ਹਾਰ ਜਿਹੜਾ ਹੈ, ਜਿਹਨੇ ਮਾਰਿਆ ਹੈ, ਉਸ ਨੂੰ ਨਹੀਂ ਜਾਣਦਾ, ਉਹਦੇ ਵੱਲ ਧਿਆਨ ਹੀ ਨਹੀਂ ਜਾਂਦਾ। ਇਹ ਕੁੱਤੇ ਦੀ ਮਨਮੁਖ ਬਿਰਤੀ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਉਹ ਮਾਰਨ ਵਾਲੇ ਨੂੰ ਨਹੀਂ ਜਾਣਦਾ, ਜਿਹੜੀ ਚੀਜ਼ ਨਾਲ ਦੁੱਖ ਸੁੱਖ ਹੁੰਦਾ ਉਸ ਨੂੰ ਪਛਾਣਦਾ ਹੈ।
ਇਸ ਪ੍ਰਕਾਰ ਕੋ ਜੋ ਨਰ ਹੋਏ ਮਨਮੁਖ ਸਵਾਨ ਦ੍ਰਿਸ਼ਟ ਹੈ ਸੋਏ।
ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਵੀ ਭਾਈ ਜਿਹੜੇ ਲੋਕ ਇਸ ਤਰ੍ਹਾਂ ਕੁੱਤੇ ਵਾਲੀ ਦ੍ਰਿਸ਼ਟੀ ਰੱਖਦੇ ਹਨ ਉਹ ਮਨਮੁਖ ਬਿਰਤੀ ਦੇ ਹਨ। ਜਿਵੇਂ ਕੁੱਤੇ ਦਾ ਧਿਆਨ ਹਮੇਸ਼ਾ ਸੋਟੀ ਵੱਲ ਹੈ, ਉਹ ਮਾਰਨ ਵਾਲੇ ਨੂੰ ਨਹੀਂ ਜਾਣਦਾ। ਮਨਮੁਖ ਵੀ ਦੁੱਖ ਸੁੱਖ ਪਛਾਣਦੇ ਨੇ, ਪਰ ਜਿਹੜਾ ਦੁੱਖ ਸੁੱਖ ਦੇਣ ਵਾਲਾ ਬਣਾਉਣ ਵਾਲਾ ਅਕਾਲ
ਪਰਮੇਸ਼ਰ ਕੋ ਸਰਬ ਲਖਾਵੇ,
ਕਹਿੰਦੇ ਵੀ ਜਿਹੜੇ ਕਿਸ ਪ੍ਰਕਾਰ ਜਿਸ ਤਰ੍ਹਾਂ ਦੁੱਖ ਆਉਂਦਾ, ਜਿਸ ਵਿਧੀ ਨਾਲ ਦੁੱਖ ਸੁੱਖ ਬਣਦਾ, ਤੇ ਦੁੱਖ ਸੁੱਖ ਨੂੰ ਬਣਾਉਣ ਵਾਲਾ ਪਰਮੇਸ਼ਵਰ ਅਕਾਲ ਪੁਰਖ ਹੈ।
ਮਨੁੱਖ ਬੱਪਰਾ ਕੌਣ ਵਿਚਾਰਾ ਕਰੇ ਕਾਜ ਸਭ ਸ਼੍ਰੀ ਕਰਤਾਰਾ।
ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਭਾਈ ਦੇਖੋ, ਦੁਨੀਆਂ ਵਿੱਚ ਅਸੀਂ ਸੋਚਦੇ ਹਾਂ ਵੀ ਫਲਾਣੇ ਮਨੁੱਖ ਨੇ ਸਾਨੂੰ ਦੁੱਖ ਦਿੱਤਾ। ਮਹਾਰਾਜ ਕਹਿੰਦੇ ਦੁੱਖ ਸੁੱਖਾਂ ਨੂੰ ਬਣਾਉਣ ਵਾਲਾ ਕਰਨ ਵਾਲਾ ਉਹ ਸ਼੍ਰੀ ਕਰਤਾਰ ਸਰੂਪ ਅਕਾਲ ਪੁਰਖ ਹੈ, ਤੇ ਮਨੁੱਖ ਤੋਂ ਬੰਦਾ ਰੱਬ ਇੱਕ ਦੂਜੇ ਤੋਂ ਦੁਖੀ ਕਰਾ ਦਿੰਦਾ। ਬੰਦਾ ਸੋਚਦਾ ਫਲਾਣੇ ਨੇ ਮੈਨੂੰ ਦੁੱਖ ਦਿੱਤਾ, ਪਰ ਦੱਸੋ ਮਨੁੱਖ ਦੇ ਹੱਥ ਕੀ ਚੀਜ਼ ਹੈ? ਮਨੁੱਖ ਤੋਂ ਕਰਾਉਣ ਵਾਲਾ ਉਹ ਅਕਾਲ ਪੁਰਖ ਹੈ। ਮਾਨੁਖ ਬੱਪਰਾ, ਮਨੁੱਖ ਤਾਂ ਜਾਣਦਾ ਹੀ ਨਹੀਂ, ਬੌਲਾ ਮਨੁੱਖ ਨੂੰ ਕੋਈ ਪਤਾ ਨਹੀਂ। ਮਨੁੱਖ ਤਾਂ ਕੀ ਕਰ ਸਕਦਾ, ਕੀ ਮਾਰ ਸਕਦਾ? ਡੰਡੇ ਦੀ ਕੋਈ ਔਕਾਤ ਨਹੀਂ ਵੀ ਡੰਡਾ ਆਪਣੇ ਆਪ ਕੁੱਤੇ ਨੂੰ ਵੱਜ ਜਾਵੇ। ਡੰਡੇ ਨੂੰ ਮਾਰਨ ਵਾਲਾ, ਉਹਦਾ ਮਾਰਨ ਵਾਲਾ ਜਿਹੜਾ ਹੋਏਗਾ ਉਹ ਮਾਰ ਸਕਦਾ। ਤੇ ਇੱਥੇ ਦੁੱਖ ਸੁੱਖ ਬੰਦਾ ਸੋਚਦਾ ਫਲਾਣੇ ਨੇ ਦੁੱਖ ਦਿੱਤਾ, ਪਰ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਮਨੁੱਖਾਂ ਦੇ ਹੱਥ ਕੋਈ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ, ਕੋਈ ਕਿਸੇ ਨੂੰ ਮਾਰ ਨਹੀਂ ਸਕਦਾ। ਮਾਰਨ ਵਾਲਾ ਉਹ ਅਕਾਲ ਪੁਰਖ ਹੈ।
ਜਿਉ ਕੇ ਹਰ ਤਜ ਸ਼ਸਤਰ ਸਾਰੇ ਤੋਰਨ ਤੱਕ ਜੇ ਮਾਰਨ ਹਾਰੇ।
ਇਹ ਤਾਂ ਮਨਮੁੱਖਾਂ ਦੀ ਦ੍ਰਿਸ਼ਟੀ ਹੈ ਕਿ ਮਨਮੁੱਖ ਡੰਡੇ ਪਿੱਛੇ ਭੱਜਦਾ, ਉਹ ਦੁੱਖ ਸੁੱਖ ਨੂੰ ਸੋਚਦਾ ਵੀ ਮੈਨੂੰ ਦੁੱਖ ਸੁੱਖ ਹੈ। ਪਰ ਕਹਿੰਦੇ ਜਿਸ ਤਰ੍ਹਾਂ ਜਿਹੜਾ ਸ਼ੇਰ ਹੁੰਦਾ ਨਾ, ਕਿਹਰ ਹੁੰਦਾ, ਉਹ ਸ਼ੇਰ ਕਦੇ ਵੀ ਤਲਵਾਰ ਵੱਲ, ਸ਼ਸਤਰ ਵੱਲ ਕਦੇ ਧਿਆਨ ਨਹੀਂ ਦਿੰਦਾ ਵੀ ਕਿਹੜੇ ਸ਼ਸਤਰ ਨਾਲ ਮੇਰੇ ਤੇ ਵਾਰ ਆਇਆ। ਉਹ ਦੇਖਦਾ ਵੀ ਕਿਸ ਨੇ ਮੇਰੇ ਤੇ ਵਾਰ ਕੀਤਾ। ਸ਼ੇਰ ਦੀ ਦ੍ਰਿਸ਼ਟੀ, ਸ਼ੇਰ ਦੀ ਸੋਚ ਉੱਚੀ ਹੁੰਦੀ ਹੈ। ਸ਼ੇਰ ਹਮੇਸ਼ਾ ਮਾਰਨ ਵਾਲੇ ਨੂੰ ਮਾਰਦਾ ਹੈ।
ਕਿਉਂ ਗੁਰਮੁਖ ਪਰਮੇਸ਼ਰ ਦਿਸ਼ਤੇ ਲਖੈ ਸੋ ਦੁੱਖ ਸੁਖ ਅਪਰ ਨ ਕਿਸਤੇ।
ਗੁਰੂ ਮਹਾਰਾਜ ਕਹਿਣ ਲੱਗੇ ਭਾਈ ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਜਾਨ ਹਨ ਉਹ ਦੁੱਖ ਸੁਖ ਰੂਪੀ ਡੰਡੇ ਵੱਲ, ਸ਼ਸਤਰਾਂ ਵੱਲ ਧਿਆਨ ਨਹੀਂ ਦਿੰਦੇ। ਉਹ ਦੇਖਦੇ ਹਨ ਵੀ ਦੁੱਖ ਦੇਣ ਵਾਲਾ, ਸੁਖ ਦੇਣ ਵਾਲਾ, ਚੰਗਾ ਮਾੜਾ ਬਣਾਉਣ ਵਾਲਾ ਅਕਾਲ ਪੁਰਖ ਆਪ ਹੈ।
ਮਾਰੇ ਰੱਖੈ ਇੱਕੋ ਆਪ ਮਾਨੁਖ ਕਹਿ ਕਿਚਨਾਈ ਆਤ ਦੇਣ ਹਾਰੇ ਕੋ ਕਰਤਾਰਾ ਇਉਂ ਤੁਮ ਲਖੋ ਹੋਏ ਨਿਸਤਾਰਾ।
ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਦੁੱਖ ਸੁੱਖ ਨੂੰ ਦੇਣ ਵਾਲਾ, ਬਣਾਉਣ ਵਾਲਾ ਉਹ ਇੱਕੋ ਅਕਾਲ ਪੁਰਖ ਕਰਤਾਰਾ, ਉਹ ਕਰਤਾ ਕਰਨ ਵਾਲਾ ਹੈ। ਦੂਸਰਾ ਇਸ ਦੁਨੀਆਂ ਵਿੱਚ ਸੁੱਖ ਦੁੱਖ ਨੂੰ ਬਣਾਉਣ ਵਾਲਾ ਕੋਈ ਨਹੀਂ। ਜਦੋਂ ਇਸ ਗੱਲ ਨੂੰ ਜਾਣ ਲਈਦਾ ਤਾਂ ਬੰਦੇ ਦਾ ਨਿਸਤਾਰਾ ਹੋ ਜਾਂਦਾ। ਜਦੋਂ ਸ਼ੇਰ ਦੇਖ ਲੈਂਦਾ ਵੀ ਸਾਹਮਣੇ ਮਾਰਨ ਵਾਲਾ ਬੰਦਾ, ਉਹ ਸਿੱਧਾ ਬੰਦੇ ਤੇ ਅਟੈਕ ਕਰਦਾ, ਬੰਦੇ ਨੂੰ ਮਾਰ ਦਿੰਦਾ, ਸ਼ਿਕਾਰੀ ਨੂੰ ਮਾਰ ਦਿੰਦਾ, ਫਿਰ ਨਿਸਤਾਰਾ ਗੱਲ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਾਨ ਹਨ ਉਹ ਜਾਣ ਲੈਂਦੇ ਨੇ ਵੀ ਦੁੱਖ ਸੁੱਖ ਬਣਾਉਣ ਵਾਲਾ ਵਾਹਿਗੁਰੂ ਹੈ। ਉਹ ਵਾਹਿਗੁਰੂ ਦੀ ਸ਼ਰਨ ਫੜ ਲੈਂਦੇ, ਵਾਹਿਗੁਰੂ ਦੇ ਚਰਨਾਂ 'ਚ ਜੁੜ ਜਾਂਦੇ ਨੇ, ਉਹਨਾਂ ਦਾ ਨਿਸਤਾਰਾ ਹੋ ਜਾਂਦਾ ਹੈ।
ਮਨ ਰੋਕਨ ਕੀ ਜੈ ਅਭਿਆਸਾ ਵਿਸ਼ੇ ਬਾਛਨਾ ਹੋਏ ਸਭ ਨਾਸਾ।
ਕਹਿੰਦੇ ਵੀ ਜਿਹੜੇ ਇਹ ਵਾਸ਼ਨਾਵਾਂ ਦਾ ਵਿਸ਼ੇ ਰੂਪੀ ਸ਼ਸਤਰਾਂ ਨੂੰ ਮਾਰਨ ਵਾਲਾ ਕੌਣ ਹੈ? ਮਨ। ਕਹਿੰਦੇ ਜਿਹੜੇ ਸਿੱਧਾ ਮਨ ਨੂੰ ਮਾਰ ਦਿੰਦੇ, ਮਨ ਨੂੰ ਫੜ ਲੈਂਦੇ ਨੇ, ਉਹਨਾਂ ਦੀਆਂ ਵਿਸ਼ੇ ਵਿਕਾਰਾਂ ਸਭ ਕੁਛ ਆਪਣੇ ਆਪ ਨਾਸ ਹੋ ਜਾਂਦਾ। ਅਸਲ ਨਿਸ਼ਾਨਾ जो मन है मन नू मारन दे नाल बाकी सारियां वस्तुआं खत्म हो जांदियां। मन जीता जग जीत
कितक दिवस रह करते थाना तीन सौ असी उपदेश बखाना।
गुरु पातशाह महाराज जी ने कुछ दिन इस रमक खंड ते भी दर्शन दिते, उन्होंने ये पावन उपदेश बख्शिया, भाई दुख सुख नू छड़ के उस दुख सुख का करणहारा अकाल पुरख नू पछाणो, एहो जे सत रूपी जेड़े असल उपदेश हन, सच्ची सिख्या दिती गुरु महाराज जी ने।
पिता हुए कीनो पुन गम नंग पदर खंड पहुंचे गुण भवनंग।
इस रमक खंड तो चाला मार के गुणा दे सागर श्री गुरु नानक देव साहिब महाराज जी अगे जेड़ा पदर खंड सी इस धरती दे हिस्से ते इस खंड विच पहुंचे हन।
ते निप सुनियो संत पुर आए मिलो आन कर शीस झुकाए।
जेड़ा उथे दा रहण वाला राजा सी भद्र खंड दा, उस राजे ने सुनिया भी इथे कोई आए हुए हन संत महापुरश। ए जान के राजा अपने नाल अपने सिपाहियां नू लै के वधिया वधिया भेटावां लै के वस्तुआं लै के गुरु महाराज जी दे चरण शरण आया है।
मिलियो आन कर सीस चुकाए,
आके दोवे हाथ जोड़ के सीस चुका के नमस्कारां कीतियां ने।
बंद हाथ द्वै बैठ समीपा बोलियो कोल नाब अवनीपा।
जेड़ा एक कोल नाब नाम दा राजा सी गुरु महाराज जी नूं नमस्कारां करके दोवे हाथ जोड़ के पातशाह जी दे कोल बैठ के इस तरह कहन लगा।
आश्रम चार लिखे जो अहे श्रेष्ठ कौन कहो इस माए।
ए जेड़ा राजा सी कौलनाब इन्हे आके एक प्रश्न कीता, महाराज जी संत जी एक कृपा करके मन दा शंका निवारण करो भी जेड़े ए चार आश्रम मन्ने गए हन शास्त्रां विच लिखे हुए हन, ब्रह्मचर्य आश्रम ते गृहस्थ आश्रम सन्यास आश्रम बालपन आश्रम, ए चारां आश्रमां विचों चारां वर्णां विचों असल आश्रम केड़ा उत्तम है।
पूर्ण संत जान कर पूछा करो मुझे संसय ते छुचा।
हे पातशाह जी हे संत महापुरश जी, आप जी मेनू पूर्ण संत लगदे, तुहाडा स्वरूप संतमई है ते तुहानू पूर्ण संत जान के आप जी तो ये प्रश्न पूछया, मैं छूछा सी इस गल तो अनजान सी ते कृपा करके मेनू इस दा ज्ञान बख्श दवो भी चार आश्रमां विचों असल आश्रम केड़ा है।
सुनकर बोले बचन कृपाला सब ते जानो ग्रस्त बिसाला।
ए गल जान के सतगुरु नानक देव साहिब महाराज कहन लगे, कहने भी भाई देखो इना चारा आश्रमा विचों जेड़ा असल आश्रम है उत्तम आश्रम है उस ग्रस्त आश्रम नू सब तो उत्तम आश्रम जानना कर।
उत्पत करन हर सभी को बौरो पालन कर है नीको।
ए जेड़े तीन आश्रम हन ब्रह्मचर्य बालप्रण ते सन्यास बानप्रण, इना तिना आश्रमा दे वस्थावा नू पैदा करन वाला ग्रस्त आश्रम है। ग्रस्त दे विच्चों बच्चे पैदा हुंदे ने, ओदे विच्चों ही ब्रह्मचर्य आश्रम पैदा हुंदा, ओदे विच्चों बानप्रस्त, ओदे विच्चों ही सन्यास। ए जेड़ा ग्रस्त आश्रम है एदे विच्चों तीन आश्रम पैदा हुंदे, सब कुछ पैदा हुंदा, इस करके ए ग्रस्त आश्रम पैदा भी करन वाला है ते पालन वाला, संसार दे ग्रस्तियां ब्रह्मचर्जियां नू सन्यासियां नू पालन वाला ग्रस्त आश्रम, इस करके सब तो उत्तम ग्रस्त आश्रम जानना करो।
यूं जल कमलन को निप जाए बौरो पालन करे बनाए।
कहिंदे जिस तरह पानी कमल फुल नू पैदा करदा, कमल दे फुल नू पैदा करके उसे तरह ओनू पालदा भी है।
मूल बिटप को ग्रस्त पछानो आश्रम अपर जे शाखा मनो।
पातशाह जी कहन लगे भी हे राजन देखो ए जेड़ा चार आश्रम ने ना इना नू पैदा करन वाला असल मूल बेटप एदा असल पेड़ जेड़ा वृक्ष है ना वो गृहस्त आश्रम है। गृहस्थ आश्रम दे विच्चों जेड़िया बानप्रस्त ते सन्यास ते अपना ब्रह्मचर्य ये तीन आश्रम एदे विच्चों शाखावां हन एदे विच्चों निकल दिया। जे गृहस्थ आश्रम ही ना होवे तां उहदे विच्चों ब्रह्मचर्य कित्थों पैदा होवेगा। ये तीन आश्रमां नू चारां नू पैदा करन वाला इन्हां दा सब तो मूल वृक्ष ये गृहस्थ आश्रम है। इस करके इनू सब दा उत्तम मनना करो।
या को लखो समुंदर समाना मुक्ता आदक निकसत है नाना।
इसनू सब तो वड्डा इस तरह जानो जिवें मां समुंदर होंदा। समुंदर दे विच बहुत सारे मोती हीरे बड़े नेकां प्रकार दे जवाहरात होंदे। ये गृहस्थ आश्रम भी समुंदर दे न्याई है। एदे विच्चों बहुत सारिया अवस्थावां विद्वान संत महापुरश दुनिया दी जिन्नियां वस्तुआं हन जिन्ने भी जीव हन इसे गृहस्थ आश्रम दे विच्चों सारे वर्ण पैदा हुंदे ने।
ब्रह्मचर्य पुन बान परस्ता अर संन्यास सबन को करता।
बान प्रस्त ब्रह्मचर्य अते संन्यास ए तिन्ने वर्णा नू तिन्ने आश्रमा नू पैदा करन वाला ए गृहस्थ आश्रम है। इस करके इस नू उत्तम जानो।
वंड खाए अरदान करे छूछा ना फिरे अभ्यागत जेई।
ते गृहस्थ आश्रम कैसा होवे जिस गृहस्थ आश्रम दे विच वंड खान ते दान करन दी शुभ इच्छा होवे शुभ चारणा होवे दान करन वाले होण वंड खा के जीवां नू सब नू बख्शन वाले होण ते उना दे सामने कोई भी आवे उनू कोई भी अभ्यागत कोई भी उना दे घर आया होया मंगता भुखा ना जावे उना दे घर आया होया कोई भी मंगण वाला होवे ओदा पेट खाली ना रवे ऐसा गृहस्थ आश्रम जिदे विच जीवां दी रखिया हो सकदी है ओ आश्रम सब तो उत्तम मानना करो।
नीर कूप जे निकसत नाए ठहर तो गंदा है तिसमाए।
गृहस्थ आश्रम दे रूप दस रहे गृहस्थ आश्रम दे लक्षण गृहस्थ आश्रम नू वड्डा ना दस्या पर होना किहो जिहा चाहीदा। कहिंदे जिवें एक खूह दे विच पाणी पिया हुंदा ओ पाणी नू ना कड्डो तां ओ पाणी ठहरिया खड़िया खड़िया गंदा हो जांदा पाणी दा रूप रेखा बिलकुल गंदी हो जांदी ओदे विच्चों पानी निकलना ही नहीं धरती चो आना ही नहीं ओही पानी गंदा बन जांदा है।
निकसत रहे नीर जे ता हो मदर होए जाने सब को।
खूह ओही है उसे खूह दा जदों पानी कढ़ना शुरू कर दवो ता एक वार गंदा पानी आउंदा बाद चो हौली हौली रोज ओदा पानी मिठा हुंदा जांदा दिनों दिन बदल जांदा। इस करके दुनिया दे विच गृहस्थ आश्रम ऐसा होवे जीवां नू घर आए हुए मंगते नू दान पानी सब कुछ दिता जावे।
त्यों ग्रस्त की रीत सो आए करें जे नर इतुत सुख पाए।
इसे तरह गृहस्थी दी रीति है जेड़ा बंदा इसे तरह जिवें खूह चो पानी कढ़ी जाओ मिठा हुंदा घर दे विचों अपने कमाई दे विचों जीवां नू दान करना दूसरियां दी रख्या करन दे नाल धन पदार्थ दिनों दिन इस तरह वधदे मिठे शुभ हो जांदे हन।
ग्रस्त बिखै आत्म अभ्यासा करत रह सिमरै सुख रासा।
ते कहिंदे दान पुन ते करना ते जेड़े दान पुन दे नाल नाल ग्रस्त दे विच रहिंदिया होया अकाल पुरख दा नाम जपदे हन अभ्यास करदे हन सिमरन दा।
पाओ भगत कर किरत को करे तिनकी उपमा कौन उचरे।
कहिंदे जल तां आ रिहा मिठा उहनां दे अंदर शुभ गुण तां आ जांदे ने पर जिहड़े शुभ गुणां दे नाल नाम जपन लग जांदे ने ना ग्रस्ती कहिंदे जिहड़े नाम जपदे भाव प्रेम दे नाल भावना नाल भगती करदे ने उहनां दी उपमा तां संसार विच सब तों वड्डी ਉਹਨਾਂ ਦੀ ਵਡਿਆਈ ਕੌਣ ਕਹਿ ਸਕਦਾ ਹੈ?
ਬੇਲ ਸੰਗ ਖਰਬੂਜਾ ਜੋਈ ਹੈ ਪਰ ਪੱਕ ਮਦਰੋ ਅਤ ਸੋਏ।
ਕਹਿੰਦੇ ਵੀ ਦੇਖੋ ਜਿਵੇਂ ਬੇਲ ਦੇ ਨਾਲ ਖਰਬੂਜਾ ਲੱਗਿਆ ਹੁੰਦਾ, ਉਹ ਖਰਬੂਜਾ ਜੇ ਉਹ ਨਾਲ ਲੱਗਿਆ ਰਵੇ ਤਾਂ ਹੌਲੀ ਹੌਲੀ ਪੱਕਦਾ ਰਹਿੰਦਾ, ਜਦੋਂ ਬੇਲ ਦੇ ਨਾਲ ਲੱਗਿਆ ਲੱਗਿਆ ਖਰਬੂਜਾ ਪੱਕ ਜਾਂਦਾ, ਉਹ ਖਰਬੂਜਾ ਸਭ ਤੋਂ ਜ਼ਿਆਦਾ ਮਿੱਠਾ ਹੁੰਦਾ ਹੈ।
ਜੇ ਡਾਲੀ ਤੇ ਤੋਰ ਪਕਾਵੈ ਮਦਰ ਥੋਰ ਪੁੰਨ ਦਾਗ ਲਗਾਵੈ।
ਜੇ ਉਸ ਖਰਬੂਜੇ ਨੂੰ ਡਾਲੀ ਤੋਂ ਤੋੜ ਦਿੱਤਾ ਜਾਵੇ ਬੇਲ ਤੋਂ, ਫਿਰ ਉਹਨੂੰ ਪਕਾਉਣ ਦੀ ਕੋਸ਼ਿਸ਼ ਕਰੋ, ਫਿਰ ਉਹ ਪੱਕਦਾ ਨਹੀਂ ਸਗੋਂ ਦਾਗੀ ਹੋ ਜਾਂਦਾ। ਉਸ ਖਰਬੂਜੇ ਦਾ ਕਦੇ ਵੀ ਰੂਪ ਬਦਲਦਾ ਨਹੀਂ। ਪਹਿਲਾਂ ਜਿਹੜਾ ਬੇਲ ਨਾਲ ਬਣੇਗਾ ਉਹਦਾ ਰੂਪ ਸੁੰਦਰ ਹੈ, ਉਹ ਮਿੱਠਾ ਵੀ ਹੈ, ਪਰ ਜਿਹੜਾ ਤੋੜ ਕੇ ਪਕਾਵਾਂਗੇ ਉਹ ਮਿੱਠਾ ਨਹੀਂ, ਉਹ ਕੌੜਾ ਵੀ ਹੋਵੇਗਾ ਤੇ ਦਾਗੀ ਵੀ ਹੋਵੇਗਾ।
ਸੁਣੇ ਬਚਨ ਹਰ ਖਾਏ ਪਵਾਲਾ, ਬੰਧਨ ਕੀਏ ਹੈ ਨਮਰ ਬਿਸਾਲਾ।
ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਵੀ ਭਾਈ ਜਿਵੇਂ ਖਰਬੂਜਾ ਨਾਲ ਲੱਗਿਆ ਹੋਵੇ ਬੇਲ ਦੇ ਤਾਂ ਮਿੱਠਾ ਪੱਕਦਾ, ਜੇ ਗ੍ਰਸਤ ਦੇ ਵਿੱਚ ਰਹਿ ਕੇ ਨਾਮ ਜਪਿਆ ਜਾਵੇ ਉਹਦਾ ਫਲ ਜ਼ਿਆਦਾ ਵਧੀਆ ਹੈ, ਜੇ ਸੰਨਿਆਸ ਧਾਰ ਕੇ ਜਾਂ ਕਿਸੇ ਥਾਂ ਬ੍ਰਹਮਚਰਜ ਦੇ ਵਿੱਚ ਨਾਮ ਜਪਿਆ ਉਹ ਇੰਨਾ ਮਿੱਠਾ ਨਹੀਂ ਹੁੰਦਾ ਜਿੰਨਾ ਗ੍ਰਸਤ ਦੇ ਵਿੱਚ ਰਹਿ ਕੇ ਦਾਨ ਭਗਤੀ ਸੰਸਾਰ ਨੂੰ ਚਲਾਉਣਾ ਤੇ ਨਾਮ ਜਪਣਾ ਉੱਤਮ ਹੁੰਦਾ। ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਪਾਵਨ ਉਪਦੇਸ਼ ਉਸ ਰਾਜੇ ਨੂੰ ਦਿੱਤੇ ਹਨ,
ਬੰਧਨ ਕੀਏ ਵੈ ਨਮਰ ਬਿਸਾਲਾ,
ਰਾਜੇ ਨੇ ਬੜੀ ਨਿਮਰਤਾ ਦੇ ਨਾਲ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਨਮਸਕਾਰਾਂ ਕੀਤੀਆਂ ਹਨ।
ਕਿਤਕ ਦੇਵਸ ਨਿਜਪੁਰ ਮੈਂ ਡੇਰਾ, ਰਾਖਿਓ ਕਰ ਕੇ ਪਾਉ ਕਨੇਰਾ।
ਬੜੀ ਭਾਵਨਾ ਦੇ ਨਾਲ ਸਤਿਕਾਰ ਨਾਲ ਰਾਜੇ ਨੇ ਇਸ ਜਿਹੜਾ ਕੌਲਨਾਬ ਸੀ ਇਹਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਘਰ ਦੇ ਵਿੱਚ ਕਈ ਦਿਨ ਰੱਖਿਆ ਹੈ।
ਤੇ ਉਪਦੇਸ਼ ਦੀਨ ਜਗਤੇਸ਼ਾ, ਸਿਮਰਨ ਲਾਗਿਓ ਕਰਨ ਨਰੇਸ਼ਾ।
ਗੁਰੂ ਮਹਾਰਾਜ ਜੀ ਕਈ ਦਿਨ ਰਾਜੇ ਦੇ ਘਰ ਰਹੇ, ਉਪਦੇਸ਼ ਦਿੱਤਾ ਪਾਵਨ, ਤੇ ਰਾਜੇ ਦਾ ਮਨ ਵੀ ਗੁਰੂ ਮਹਾਰਾਜ ਜੀ ਦੇ ਨਾਲ ਰਹਿਣ ਕਰਕੇ ਕਾਫੀ ਬਦਲ ਗਿਆ। ਰਾਜਾ ਵੀ ਹਰ ਰੋਜ਼ ਗੁਰੂ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਨਾਮ ਜਪਦਾ ਸੀ।
ਕਰਨੀ ਭਗਤ ਤਬੈ ਪ੍ਰਗਟਾਏ, ਗੁਰਸਿੱਖੀ ਕੀ ਰੀਤ ਚਲਾਏ।
ਗੁਰੂ ਮਹਾਰਾਜ ਜੀ ਨੇ ਉੱਥੇ ਸਿੱਖਾਂ ਨੂੰ, ਉੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਇਕੱਠਾ ਕਰਕੇ ਧਰਮਸ਼ਾਲਾ ਬਣਵਾਈ, ਸਿੱਖੀ ਦੀ ਰੀਤੀ ਚਲਾਉਣ ਵਾਸਤੇ ਥਾਂ ਥਾਂ ਤੇ ਧਰਮਸ਼ਾਲਾ ਬਣਵਾਈਆਂ। ਧਰਮਸ਼ਾਲਾ ਬਣਾ ਕੇ ਗੁਰਸਿੱਖੀ ਦੀ ਰੀਤੀ, ਭਗਤੀ, ਭਾਵਨਾ, ਪ੍ਰੇਮ, ਸਤਿਕਾਰ, ਸ਼ਰਧਾ, ਇਹ ਸ਼ੁਭ ਗੁਣ ਉੱਥੇ ਦੇ ਰਹਿਣ ਵਾਲੇ ਲੋਕਾਂ ਵਿੱਚ ਬਖਸ਼ੇ।
ਵਿਦਾ ਹੋਏ ਗਮਨੇ ਗੁਣ ਖਾਨੇ, ਮਰਦਾਂ ਨੇ ਸੋ ਬੋਲੇ ਬਾਨੇ।
ਸਤਿਗੁਰੂ ਮਹਾਰਾਜ ਜੀ ਉਥੋਂ ਵਿਦਾ ਹੋਣ ਵਾਸਤੇ ਵੀ ਅੱਗੇ ਚਾਲਾ ਮਾਰੀਏ, ਇਹ ਜਾਣ ਕੇ ਭਾਈ ਮਰਦਾਨੇ ਨੂੰ ਪੁੱਛਣ ਲੱਗੇ,
ਅਸ਼ਟ ਖੰਡ ਇਹ ਤੁਝੇ ਦਿਖਾਏ, ਨੋਮੇ ਭਾਰਤ ਖੰਡ ਗਿਨਾਏ।
ਕੇਤਮਾਲ, ਰਮਕ, ਭੱਦਰ ਖੰਡ, ਇਹੋ ਜਿਹੜੇ ਅੱਠ ਖੰਡ ਗੁਰੂ ਮਹਾਰਾਜ ਜੀ ਨੇ, ਜਿਨ੍ਹਾਂ ਦੀ ਕਥਾ ਹੋ ਚੁੱਕੀ ਹੈ, ਪਾਤਸ਼ਾਹ ਜੀ ਕਹਿਣ ਲੱਗੇ ਵੀ ਦੇਖੋ ਮਰਦਾਨਾ ਜੀ, ਅੱਠ ਖੰਡ ਤੁਹਾਨੂੰ ਦਿਖਾ ਦਿੱਤੇ ਨੇ, ਤੇ ਜਿਹੜਾ ਨੌਵਾਂ ਖੰਡ ਹੈ ਉਹ ਭਾਰਤ ਖੰਡ ਹੈ, ਉਸ ਭਾਰਤ ਖੰਡ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ।
ਕਰ ਅਬੈ ਦਿਖਾਵੈ ਓਹੇ, ਜੈ ਪਰਿਵਾਰ ਸਦਨ ਹੈ ਤੋਹੇ।
ਜਿਸ ਭਾਰਤ ਖੰਡ ਦੇ ਵਿੱਚ ਆਪਣਾ ਪਰਿਵਾਰ ਵਸਦਾ ਭਾਈ ਮਰਦਾਨਾ ਜੀ, ਜਿੱਥੇ ਤੁਹਾਡਾ ਘਰ ਹੈ ਉਹ ਭਾਰਤ ਖੰਡ ਤੁਹਾਨੂੰ ਜਾ ਕੇ ਉੱਥੇ ਦਰਸ਼ਨ ਕਰਾਉਂਦੇ ਹਾਂ।
ਸੁਣ ਮਰਦਾਨੈ ਪੁੰਨ ਬਚ ਭਾਖਾ, ਚਲੋ ਪ੍ਰਭੂ ਜਿਤ ਕੋ ਅਬ ਲਾਖਾ।
ਇਹ ਜਾਣ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਹੇ ਸਤਿਗੁਰੂ ਮਹਾਰਾਜ ਜੀ, ਜਿੱਥੇ ਆਪ ਜੀ ਦੀ ਜਾਣ ਦੀ ਇੱਛਾ ਹੋਵੇ, ਆਪ ਜੀ ਦੀ ਇੱਛਾ ਅਨੁਸਾਰ ਅਸੀਂ ਜਾਣਾ, ਜਿੱਥੇ ਚਾਹੋ ਉੱਥੇ ਲੈ ਚਲੋ।
ਤੁਮ ਕਰਨਾ ਤੇ ਪਿਖੇ ਸਥਾਨਾ, ਨਾ ਤਾਂ ਹਮ ਸੇ ਜੰਤਨ ਕੇ ਜਾਨਾ।
ਮਹਾਰਾਜ, ਅਸੀਂ ਇਸ ਸੰਸਾਰ ਦੇ ਜੀਵ ਜੰਤ ਕਿੱਥੇ ਰਹਿੰਦੇ ਹੋਏ, ਹਿੰਦੁਸਤਾਨ ਚ ਰਹਿੰਦਿਆਂ ਹੋਇਆ ਇਹਨਾਂ ਨੌ ਖੰਡਾਂ ਨੂੰ ਕਿੱਥੇ ਦੇਖ ਸਕਦੇ ਸੀ, आप जी की कृपा दे नाल तुहाडी बख्शा नाल इन्ने दर्शन हो चुके हैं।
इस प्रकार बोलत बिगसाए सचिन जम्मूपुर मैं आए।
इस तरह प्यार दे नाल बचन करद्या करद्या गुरु महाराज जी भाई बाला ते भाई मरदाना सतगुरु महाराज जी जम्मू दे विच आए हैं, जेड़ा जम्मू कश्मीर हिंदुस्तान दा भारत खंड दा उपरला हिस्सा इत्थे पातशाह जी जम्मू शहर विच पहुंचे हैं।
विखरमणीक थान ते एको बैठ गए तब जल्द बबेको।
एक सुंदर स्थान देख के जेड़ा रमणीक बड़ा सुंदर स्थान सी उत्थे पातशाह जी बैठ गए।
श्री अंगद सुन कथा माने मुझसो बोलत पे अस बने।
भाई बाला जी कहंदे हे गुरु अंगद देव साहिब महाराज जी, इस जम्मू शहर दी जम्मू नगर दी साखी गुरु नानक देव साहिब महाराज जी ने सानू उस समय जम्मू दी कहानी जम्मू दा इतिहास सानू सुनाया।
जाम मंत पालक जो भारे ते के नाम सुनगरे उचारे।
कहिंदे जेड़ा जामवंत नाम दा रिछ सीगा एदा रूप रिछ वर्गा सी ते जामवंत सी एदा बड़ा बली सीगा एदे नाम तो जामवंत दे नाम तो जम्मू नगर पिया सी।
बड़ी गुफा जिस मैं तिस बासा चिरंकाल जीवियो बल रासा।
बड़ी वड्डी गुफा दे विच रिया करदा सी ते इस गुफा दे विच कई हजारां कई साल बिताए कई जुगां दे विच एदा स्वरूप रिया।
दोएरा जब श्री बामन जीवे बल छलने के हेत।
कहिंदे जदों जेड़ा प्रहलाद दा पोतरा बली राजा सी प्रहलाद दा पोतरा इनू छलन वास्ते इस बली राजे ने सारे पासे तिना लोकां दे अपना राज कर लिता। उस समय इन्हे नाल छल करके बली राजे नू खत्म करन वास्ते भगवान विष्णु ने बावन दा स्वरूप धारिया सी।
तीन लोक द्वै कर्म कर मापे कृपा नकेत।
कहिंदे तीनों लोक तिने जहान दो कर्मां दे विच माप ले दो पैरां दे विच ते दो कर्मां दे विच दो पैरां विच माप के इस राजे नू बल राजे नू धर्मी जान के क्योंकि धर्मी भी सीगा पापी तां है सी पर धर्म करके उहदा इच्छा सीगी शुभ गुणा दी ए जान के भगवान बावन अवतार ने इनू पताल दा राज बख्शिया सी।
2100 इन पर दक्षिण दीनी एक महूरत मैं कर लीने।
उस समय दी गल है भी भगवान दे कहन ते ए जेड़ा जामवंत सी इन्हे कई प्रदक्षिणा 2100 प्रदक्षिणा कहिंदे एक महूरत दे विच एक महूरत दो घड़िया दा हुंदा दो घड़िया दे विच इसने प्रदक्षिणा कर दित्ती सी।
महाबली सो बेग बढ़ जामै ए तो बल कहिए को कामै।
कहिंदा जिसने इना बल रखण वाला जामवंत सी जेड़ा उस समय तो लै के गुफावां दे विच बैठ के तपस्या करदा सी।
पुन श्री राम चंद जग होए जिन निज भगतन के दुख खोए।
फिर श्री भगवान रामचंद्र जी दा अवतार होया जिस समय इस देश विच जिस इस काल विच सब पासे रावण दा राज सी ओदा विनाश करन वास्ते संतां नूं सुख देण वास्ते श्री रामचंद्र जी ने जिन्हां ने अवतार धारिया।
तिनके संग लंक मैं गयो अदक जुद तै होवत बयो।
ए ओही जामवंत जेड़ा पहले जुगां च सी तपस्या करदा सी अपना बल रखदा सी तख्ती शक्ति सी ताकत सी जदों भगवान रामचंद्र जी लंका दे विच रावण नाल लड़न गए कहिंदे ओही जामवंत भगवान जी दे नाल गया सी ते उत्थे बड़े वड्डे योधियां दे नाल जंग कीता सी।
करियो पराक्रम रण मैं भारे उत्ते निशाचर अत बलकारे।
जंग दे मैदान विच बड़े वड्डे सूरमियां नू मार के मिट्टी विच मला दिता बड़ा पराक्रम कीता बड़ा बल लाया सी।
द्वापर भये कृष्ण अवतारा ਧਰਮੀ ਹੇਤ ਨਿਵਾਰਨ ਭਾਵਾ।
ਸਤਿਯੁਗ ਤ੍ਰੇਤਾ ਦੁਆਪਰ, ਦੁਆਪਰ ਯੁਗ ਦੇ ਵਿਚ ਵੀ ਇਹੀ ਜਾਮਵੰਤ ਇੰਨੇ ਕਈ ਜੁਗਾਂ ਤੋਂ ਜੀ ਰਿਹਾ ਸੀ। ਇਹ ਦੁਆਪਰ ਦੇ ਯੁਗ ਦੇ ਵਿਚ ਜਦੋਂ ਭਗਵਾਨ ਕ੍ਰਿਸ਼ਨ ਜੀ ਇੱਥੇ ਪੈਦਾ ਹੋਏ, ਉਹਨਾਂ ਦੇ ਨਾਲ ਵੀ ਇਹਦਾ ਜੰਗ ਯੁੱਧ ਹੋਇਆ ਸੀ।
ਮਨੀ ਖੋਜਨੇ ਚੱਲ ਕੋਈ ਆਏ, ਜਾਮਵੰਤ ਦੇਖਿਓ ਇਹ ਥਾਏ।
ਇੱਥੇ ਪਹਾੜਾਂ ਵਿਚ ਗੁਫਾਵਾਂ ਵਿਚ ਰਹਿੰਦਾ ਸੀ ਜਾਮਵੰਤ, ਤੇ ਭਗਵਾਨ ਕ੍ਰਿਸ਼ਨ ਜੀ ਇਸ ਇਲਾਕੇ ਵਿਚ ਆਏ। ਉਹ ਮਣੀ ਖੋਜਣ ਵਾਸਤੇ, ਕਿਸੇ ਕੰਮ ਵਾਸਤੇ, ਕੋਈ ਮਣੀ ਖੋਜਣ ਵਾਸਤੇ ਪਹਾੜਾਂ ਵਿਚ ਆਏ ਹੋਏ ਸੀ।
ਲਗੇ ਕਰਨ ਮਿਲ ਕੇ ਸੰਗਰਾਮਾ, ਦੁੰਦ ਯੁੱਧ ਅਕਸ਼ੈ ਬਲ ਧਾਮਾ।
ਇਸ ਜਾਮਵੰਤ ਨੇ ਭਗਵਾਨ ਜੀ ਦੇ ਨਾਲ ਬੜਾ ਯੁੱਧ ਕੀਤਾ, ਭਗਵਾਨ ਜੀ ਨੇ ਵੀ ਇਹਦੇ ਨਾਲ ਯੁੱਧ ਕੀਤਾ। ਦੋਵੇਂ ਮਹਾਬਲੀ ਸੀ, ਆਪਸ ਵਿਚ ਕਾਫੀ ਸਮਾਂ ਜੰਗ ਹੋਇਆ।
ਨਹੀਂ ਪਰਾਜੈ ਕਿਸ ਦੀ ਹੋਏ, ਦਿਵਸ ਅਸ਼ਟ ਬਿੰਸਤ ਭੱਟ ਦੋਏ।
ਇਹ ਵੀ ਅਕਾਲ ਪੁਰਖ ਜੀ ਦੇ ਭਗਤ ਸਨ। ਅਕਾਲ ਪੁਰਖ ਨਾਲ ਲੜਨ ਵਾਲਾ ਵੀ ਭਗਤ ਹੀ ਚਾਹੀਦਾ ਹੈ। ਜਿੰਨੇ ਵੀ ਯੁਗਾਂ ਵਿਚ ਰਾਕਸ਼ਸ ਹੋਏ ਉਹ ਪਹਿਲਾਂ ਭਗਤ ਸੀਗੇ, ਜਿਹੜੇ ਇਹਨਾਂ ਨੂੰ ਬਰ ਸ਼ਰਾਪ ਮਿਲੇ ਸੀਗੇ। ਸੋ ਜਿਹੜਾ ਇਹ ਜਾਮਵੰਤ ਸੀ, ਭਗਤੀ ਕਰਨ ਵਾਲਾ, ਭਗਵਾਨ ਰਾਮ ਚੰਦਰ ਜੀ ਦੇ ਨਾਲ ਰਿਹਾ ਸੀ, ਤਾਂ ਹੀ ਤਾਕਤ ਸ਼ਕਤੀ ਰੱਖਦਾ ਸੀ। ਇੰਨਾ ਸਮਾਂ ਭਗਵਾਨ ਜੀ ਦੇ ਨਾਲ, ਕਹਿੰਦੇ 28 ਦਿਨ ਬੀਤ ਗਏ ਲੜਦਿਆਂ ਲੜਦਿਆਂ। ਕਾਫੀ ਸਮਾਂ ਕਿਸੇ ਪਾਸਿਓਂ ਹਾਰ ਨਹੀਂ ਹੋ ਰਹੀ ਸੀ, ਦੋਵੇਂ ਪਾਸਿਓਂ ਰੋਜ਼ ਲੜਾਈ ਹੋ ਕੇ ਫਿਰ ਸ਼ਾਂਤ ਹੋ ਜਾਂਦੇ ਸੀ।
ਲੜਤੀਓ ਜਬੈ ਵਿਜੈ ਨੇ ਪਾਵਾ, ਰਾਮ ਬੇਕ ਸ਼੍ਰੀ ਕ੍ਰਿਸ਼ਨ ਬਨਾਵਾ।
ਜਦੋਂ ਭਗਵਾਨ ਕ੍ਰਿਸ਼ਨ ਜੀ ਨੇ ਦੇਖਿਆ ਵੀ ਇਹਨੂੰ ਇਸ ਤਰ੍ਹਾਂ ਮਾਰਿਆ ਨਹੀਂ ਜਾਣਾ, ਤਾਂ ਭਗਵਾਨ ਕ੍ਰਿਸ਼ਨ ਜੀ ਨੇ ਲੜਾਈ ਖਤਮ ਕਰਨ ਵਾਸਤੇ ਆਪਣਾ ਰਾਮ ਅਵਤਾਰ ਸਰੂਪ ਧਾਰ ਲਿਆ। ਆਪਣਾ ਰੂਪ ਕ੍ਰਿਸ਼ਨ ਜੀ ਨੇ ਰਾਮ ਦੇ ਰੂਪ ਵਿੱਚ ਜਦੋਂ ਆਪਣਾ ਅਵਤਾਰ ਧਾਰਿਆ,
ਦੋਏਰਾ ਦੇਖ ਰੂਪ ਸ਼੍ਰੀ ਰਾਮ ਕੋ ਤਛਿਨ ਪਗ ਲਪਟਾਏ।
ਜਦੋਂ ਭਗਵਾਨ ਕ੍ਰਿਸ਼ਨ ਜੀ ਨੇ ਰਾਮ ਜੀ ਦਾ ਰੂਪ ਬਣਾ ਲਿਆ, ਤਾਂ ਰਾਮ ਜੀ ਦੇ ਰੂਪ ਨੂੰ ਦੇਖ ਕੇ ਇਹ ਜਾਮਵੰਤ ਸ਼੍ਰੀ ਰਾਮ ਚੰਦਰ ਜੀ ਦੇ ਚਰਨਾਂ ਵਿਚ ਲਪਟ ਗਿਆ।
ਮਨ ਤਨਜਾ ਦੇ ਆਪਣੀ ਭੁੱਲ ਲਈ ਬਖਸ਼ਾਏ।
ਆਪਣੀ ਪੁੱਤਰੀ ਦੇ ਕੇ, ਆਪਣੀ ਪੁੱਤਰੀ ਨੂੰ ਭੇਟਾ ਵਿਚ ਦੇ ਕੇ ਭਗਵਾਨ ਕ੍ਰਿਸ਼ਨ ਜੀ ਨੂੰ ਕਾਫੀ ਧਨ ਦੌਲਤ ਦੇ ਕੇ ਨਮਸਕਾਰਾਂ ਕਰਕੇ ਆਪਣੀ ਭੁੱਲ ਛਿਮਾ ਕਰਾਈ।
ਤਬ ਸ਼੍ਰੀ ਕ੍ਰਿਸ਼ਨ ਦੁਆਰਕਾ ਗਏ ਹੋ, ਜਾਮਵੰਤ ਤੇ ਜੰਮੂ ਬਯੋ।
ਉਸ ਸਮੇਂ ਭਗਵਾਨ ਕ੍ਰਿਸ਼ਨ ਜੀ ਆਪਣੀ ਨਗਰੀ ਦਵਾਰਕਾ ਨਗਰੀ ਵਿਚ ਚਲੇ ਗਏ, ਤਾਂ ਜਿਹੜਾ ਇਹ ਜਾਮਵੰਤ ਸੀ ਇਹਦੇ ਨਾਮ ਤੇ ਜੰਮੂ ਨਗਰ ਪੈ ਗਿਆ।
ਇਸ ਬਿਦ ਕਰਤੀ ਉਹ ਬਚਨ ਬਿਲਾਸਾ, ਦਿਵਸ ਬਿਤਾਏ ਦ੍ਵੈ ਸੁਖ ਰਾਸਾ।
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਸਾਖੀ ਸੁਣਾਈ। ਭਾਈ ਬਾਲਾ ਜੀ ਕਹਿੰਦੇ ਸਾਖੀ ਸੁਣਾਈ ਤੇ ਗੁਰੂ ਮਹਾਰਾਜ ਜੀ ਨੇ ਹੋਰ ਸਾਨੂੰ ਪਾਵਨ ਬਚਨ ਕਹੇ। ਇੱਦਾਂ ਦੋ ਦਿਨ ਉਸ ਥਾਂ ਤੇ ਬੈਠ ਕੇ ਬਿਤਾਏ।
ਗੁਰ ਮਿਲ ਕੇਤਕ ਨਰ ਹਰ ਖਾਏ, ਜਾਏ ਭੋਪ ਟਿਗ ਬੈਨ ਸੁਣਾਏ।
ਕਈ ਲੋਕਾਂ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ। ਜਿਹੜੇ ਲੋਕ ਰਸਤੇ ਵਿਚੋਂ ਲੰਘ ਰਹੇ ਉਹਨਾਂ ਨੇ ਦੇਖ ਕੇ ਰਾਜੇ ਨੂੰ ਜਾ ਕੇ ਖਬਰ ਦਿੱਤੀ ਵੀ ਹੇ ਰਾਜਨ, ਤੇਰੀ ਨਗਰੀ ਵਿਚ ਇਕ ਸੰਤ ਮਹਾਂਪੁਰਸ਼ ਆਏ ਹੋਏ ਨੇ।
ਪ੍ਰਗਟ ਭਈ ਸਗਲੇ ਜੁਗੇ ਅੰਤਰ, ਗੁਰੂ ਨਾਨਕ ਕੀ ਵਡਿਆਏ, ਵਹਿਰ ਤਪਾ ਸ਼੍ਰੀ ਨਾਨਕ ਆਵਾ, ਜਿਸ ਕੋ ਜਸ ਜਗ ਮੈਂ ਬੋਛਾਵਾ।
ਜਿਹੜੇ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਸਾਰੇ ਸੰਸਾਰ ਵਿਚ ਪ੍ਰਗਟ ਹੋ ਰਹੀ ਸੀ, ਐਸੇ ਸਤਿਗੁਰੂ ਮਹਾਰਾਜ ਜੀ ਦੇ ਸਰੂਪ ਦੀ ਵਡਿਆਈ ਨੂੰ ਜਾਣਦੇ ਲੋਕ ਜਾਣਦੇ ਸੀ, ਉਹਨਾਂ ਨੇ ਰਾਜੇ ਨੂੰ ਜਾ ਕੇ ਖਬਰ ਦਿੱਤੀ ਕਿ ਹੇ ਰਾਜਨ, ਜਿਹੜੇ ਤਪਾ, ਜਿਹੜੇ ਮਹਾਤਮਾ ਗੁਰੂ ਨਾਨਕ ਪਾਤਸ਼ਾਹ ਜੀ ਦੁਨੀਆਂ ਜਾਣਦੀ ਹੈ, ਉਹ ਪਾਤਸ਼ਾਹ ਜੀ ਤੇਰੀ ਨਗਰੀ ਜੰਮੂ ਦੇ ਵਿਚ ਆਏ ਹੋਏ ਹਨ।
ਉਨਤ ਨਗਨ ਪਗ ਤੂਰਨ ਧਾਇਓ, ਉੱਤਮ ਬੋਧ ਉਪਾਇਨ ਲਿਆਇਓ।
ਰਾਜਾ ਨੰਗੇ ਪੈਰੀ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਦੌੜਦਾ ਭੇਟਾਵਾਂ ਲੈ ਕੇ ਪਾਤਸ਼ਾਹ ਜੀ ਕੋਲ ਆਇਆ ਹੈ।
ਦੀਨ ਹੋਏ ਪਦ ਬੰਧਨ ਕੀਨੀ, ਬਿਨੈ ਭੰਗੀ ਪੇਟੇ ਧਰ ਦੀਨੀ।
ਪੇਟਾਵਾਂ ਧਰ ਕੇ ਦੀਨ ਬਣ ਕੇ ਗਰੀਬ ਬਣ ਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀਆਂ ਕਰਨ ਲੱਗਾ।
ਦੋਏਰਾ ਪੂਰਨ ਸ਼੍ਰੀ ਸਤਿਗੁਰ ਤੁਈ ਦੀਜੈ ਨਿਜ ਉਪਦੇ।
ਕਹਿਣ ਲੱਗਾ ਰਾਜਾ, ਹੇ ਸੰਤ ਮਹਾਂਪੁਰਸ਼ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਆਪ ਜੀ ਪੂਰਨ ਸਰੂਪ ਹੋ, ਕਿਰਪਾ ਕਰਕੇ ਮੈਨੂੰ ਆਪਣਾ ਪਾਵਨ ਉਪਦੇਸ਼ ਦੇਣਾ ਕਰੋ।
ਗਹੀ ਚਰਨ ਕੀ ਸ਼ਰਨ ਮੈਂ ਸਿੱਖ ਕਰੋ ਜਗਤੇਸ਼।
ਹੇ ਪਾਤਸ਼ਾਹ ਜੀ, ਮੈਂ ਆਪ ਜੀ ਦੀ ਸ਼ਰਨ ਪਕੜੀ ਹੈ, ਜਿਹੜਾ ਤੁਹਾਡੀ ਸ਼ਰਨ ਆਵੇ ਤੁਸੀਂ ਉਹਨਾਂ ਦੀ ਬਿਰਧ ਰੱਖਦੇ ਹੋ, ਪੈਜ ਰੱਖਦੇ ਹੋ, ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਕਿਰਪਾ ਕਰਕੇ ਮੈਨੂੰ ਆਪਣਾ ਗਿਆਨ ਬਖਸ਼ੋ।
ਸੁਨਤ ਬਿਨੈ ਕਰਦੇ ਆ ਕਿਰਪਾਲਾ ਸੁਖ ਨਿਤ ਬੋਲੇ ਬਚਨ ਰਸਾਲਾ।
ਇਹ ਬਚਨ ਜਾਣ ਕੇ ਸੁਣ ਕੇ ਸਤਿਗੁਰੂ ਮਹਾਰਾਜ ਜੀ ਦਇਆ ਦੇ ਸਾਗਰ, ਗੁਰੂ ਮਹਾਰਾਜ ਜੀ ਪਾਵਨ ਉਪਦੇਸ਼ ਕਹਿਣ ਲੱਗੇ।
ਕੀਜੈ ਸਦਾ ਧਰਮ ਕੋ ਨਿਆਓ ਲੋਭ ਧਾਰ ਨੈ ਕਰ ਕੋ ਨਿਆਓ।
ਮਹਾਰਾਜ ਕਹਿਣ ਲੱਗੇ, ਭਾਈ ਦੇਖੋ, ਇਸ ਸੰਸਾਰ ਦੇ ਵਿੱਚ ਜੇ ਤੁਸੀਂ ਰਾਜ ਕਰਨਾ ਤਾਂ ਧਰਮ ਦੇ ਨਾਲ ਨਿਆਂ ਕਰਕੇ ਰਾਜ ਕਰੋ, ਕਦੇ ਵੀ ਮਾੜਾ ਨਿਆਂ ਕਿਸੇ ਨੂੰ ਦੁੱਖ ਨਹੀਂ ਦੇਣਾ।
ਸੁਪਨ ਸਮਾਨਾ ਸਤ ਆਤਮਾ ਏਕ ਪਛਾਨਾ।
ਦੁਨੀਆਂ ਨੂੰ ਸੁਪਨਾ ਜਾਣ ਕੇ, ਸਤ ਸਰੂਪ ਇੱਕ ਆਤਮਾ ਦੇ ਵਿਲੱਖਣਾਂ ਨੂੰ ਜਾਣ ਕੇ, ਆਤਮ ਦੇ ਵਿੱਚ ਆਪਣਾ ਧਿਆਨ ਲਾ ਕੇ ਜੀਵਨ ਗੁਜ਼ਾਰਨਾ ਕਰੋ।
ਸੇਵਾ ਸੰਤਨ ਕੀ ਚਿਤ ਦੀਜੈ ਨਗਨ ਛੁਦਤ ਪਰ ਕਰਨਾ ਕੀਜੈ।
ਇਸ ਸੰਸਾਰ ਦੇ ਵਿੱਚ ਜਿੰਨੇ ਵੀ ਨੰਗੇ ਭੁੱਖੇ ਗਰੀਬ ਲੋਕ ਸੰਸਾਰ ਵਿੱਚ ਵਿਚਰਦੇ ਨੇ, ਉਹਨਾਂ ਲੋਕਾਂ ਨੂੰ, ਨੰਗਿਆਂ ਨੂੰ ਕੱਪੜੇ, ਭੁੱਖਿਆਂ ਨੂੰ ਪਦਾਰਥ ਦੇ ਕੇ ਨਿਹਾਲ ਕਰਕੇ ਉਹਨਾਂ ਦਾ ਪੇਟ ਪਾਲਣਾ ਕਰੋ।
ਸਤਨਾਮ ਜਪੀਏ ਲੇਵ ਲਾਏ ਸੁਣੀਏ ਹਰ ਕੀਰਤ ਗੁਣ ਗਾਏ।
ਅਕਾਲ ਪੁਰਖ ਦੇ ਨਾਮ ਵਿੱਚ ਲਿਵ ਲਾ ਕੇ ਸਦਾ ਵਾਸਤੇ ਉਸ ਅਕਾਲ ਪੁਰਖ ਦੀ ਵਡਿਆਈ ਗਾਣਾ ਕਰੋ।
ਸਤਸੰਗਤ ਮਿਲ ਸਮਾਂ ਬਿਤਾਓ ਇਹ ਉਪਦੇਸ਼ ਜੇ ਆਪ ਕਮਾਓ।
ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਰਾਜਨ, ਆਪਣਾ ਜੀਵਨ ਸਫਲਾ ਕਰਨ ਵਾਸਤੇ ਸਤਸੰਗਤ ਦੇ ਵਿੱਚ ਬੈਠ ਕੇ ਆਪ ਵੀ ਨਾਮ ਜਪੋ ਤੇ ਦੂਸਰਿਆਂ ਨੂੰ ਵੀ ਨਾਮ ਦੇ ਵਿੱਚ ਲਾਣਾ ਕਰੋ।
ਤੋ ਬਾਈ ਸਥਾਨ ਹੈ ਰਾਜਾ ਸਭ ਇਸ ਲੋਕੇ ਪੂਜੇ ਕਾਜਾ।
ਜਦੋਂ ਤੁਸੀਂ ਨਾਮ ਜਪੋਗੇ ਜਪਾਓਗੇ ਤਾਂ 22 ਧਾਰਾਂ ਦੇ ਰਾਜ ਤੁਹਾਨੂੰ ਪ੍ਰਾਪਤ ਹੋਣਗੇ। ਜਿਹੜੇ ਪਹਾੜੀਆਂ ਦੀਆਂ 22 ਧਾਰਾਂ ਹਨ ਉਹ ਸਾਰੇ ਰਾਜ ਵਿੱਚ ਤੁਹਾਡਾ ਸਤਿਕਾਰ ਹੋਏਗਾ।
ਵੈਪਰ ਲੋਕ ਬਿਖੇ ਗਾਤੇ ਆਛੇ ਬਖਸ਼ੇ ਅਬ ਜੋ ਕਰੇ ਅਗ ਪਾਛੇ।
ਜਿਹੜਾ ਤੁਹਾਨੂੰ ਇਹ ਬਚਨ ਬਖਸ਼ਿਆ ਹੈ, ਜੇ ਤੁਸੀਂ ਇਹ ਉਪਦੇਸ਼ ਕਮਾਓਗੇ, ਨਾਮ ਜਪੋਗੇ, ਲੋਕਾਂ ਦੀ ਰੱਖਿਆ ਕਰੋਗੇ, ਤਾਂ ਇਸ ਸੰਸਾਰ ਦੇ ਵਿੱਚ ਜਿਹੜੇ ਪੁਰਾਣੇ ਕੀਤੇ ਹੋਏ ਪਾਪ ਹਨ ਉਹ ਖਤਮ ਹੋ ਜਾਣਗੇ ਤੇ ਦਰਗਾਹ ਦੇ ਵਿੱਚ ਤੁਹਾਨੂੰ ਥਾਂ ਟਿਕਾਣਾ ਮਿਲੇਗਾ।
ਸੁਣ ਗੁਰ ਬਚਨ ਨਿਰਿਪਤ ਮਨ ਭਾਏ ਜਸ ਪਾਖੇ ਤਸ ਬੋਲ ਕਮਾਏ।
ਗੁਰੂ ਮਹਾਰਾਜ ਜੀ ਦੇ ਬਚਨ ਸੁਣ ਕੇ ਰਾਜੇ ਨੇ ਭਲੀ ਭਾਂਤ ਗੁਰੂ ਜੀ ਦੇ ਉਪਦੇਸ਼ਾਂ ਨੂੰ ਕਮਾਣਾ ਕੀਤਾ।
ਵਧੀਓ ਰਾਜ ਜੇਤੋ ਗੁਰ ਪਾਖਾ ਕਿਤਕ ਦਿਵਸ ਸ੍ਰੀ ਗੁਰ ਤੇ ਰਾਖਾ।
ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ, ਗੁਰੂ ਦੇ ਉਪਦੇਸ਼ਾਂ ਨੂੰ ਸੁਣਨ ਦੇ ਨਾਲ ਰਾਜੇ ਦਾ ਰਾਜ ਵਧਿਆ ਤੇ ਰਾਜੇ ਨੇ ਬੜੇ ਸਤਿਕਾਰ ਨਾਲ ਗੁਰੂ ਮਹਾਰਾਜ ਜੀ ਨੂੰ ਕਈ ਦਿਨ ਜੰਮੂ ਨਗਰ ਵਿੱਚ ਰੱਖਣਾ ਕੀਤਾ।
ਧਰਮ ਬਿਰੜਾਏ ਦੀਨ ਉਪਦੇਸ਼ਾ ਵਿਦਾ ਹੋਏ ਗਮਨੇ ਜਗਤੇਸ਼ਾ।
ਸਤਿਗੁਰੂ ਮਹਾਰਾਜ ਜੀ ਨੇ ਜੰਮੂ ਨਗਰ ਦੇ ਅੰਦਰ ਧਰਮ ਦਾ ਉਪਦੇਸ਼ ਦਿੱਤਾ, ਧਰਮ ਦਾ ਪ੍ਰਸਾਰ ਕੀਤਾ ਤੇ ਗੁਰੂ ਮਹਾਰਾਜ ਜੀ ਉਸ ਨਗਰ ਤੋਂ, ਜੰਮੂ ਤੋਂ ਅੱਗੇ ਚਾਲਾ ਮਾਰਨਾ ਕੀਤਾ। ਗੁਰੂ ਮਹਾਰਾਜ ਇੱਕ ਪਿੰਡ ਦੇ ਵਿੱਚ ਜਾ ਕੇ ਇੱਕ ਪਾਵਨ ਸ਼ਬਦ ਉਚਾਰਨਗੇ। ਸੋ ਗੁਰੂ ਮਹਾਰਾਜ ਜੀ ਦੇ ਜਿਹੜੇ ਅੱਗੇ ਦੇ ਪ੍ਰਸੰਗ ਹਨ ਇਤਿਹਾਸ ਦੇ, ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਮਹਾਰਾਜ ਜੀ ਦੀਆਂ ਵਡਿਆਈਆਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। गुरु महाराज जी ते गुरु की साध संगत बख्शन जोग है बख्श लेना जी। वाहे गुरु वाहे गुरु वाहे गुरु वाहे गुरु वाहे गुरु वाहे गुरु हे अच्युत हे पार ब्रह्म अविनाशी अघनास हे पूरण हे सर्व मैं दुख भंजन गुण दास हे संगी हे निरंकार हे निर्गुण सब टेक हे गोविंद हे गुण निधान जाकै सदा विवेक हे अपरंपर हर हरे
हैप्पी हो नहार हे संता के सदा संग निरारा आधार हे ठाकुर हो दास रो मैं निर्गुण गुण नहीं कोए नानक दीजै नाम नान राखो ही है परोए आए प्रभु शरणागति कृपा निध दयाल
एक अखर हर मन वस्त नानक होत निहाल
वाहिगुरु नाम जाजे चढ़े सूतरे पार जो शरदा कर सेवंदे
गुर पारे
उतारन हार वाहिगुरु नाम जाजे चढ़े सूतरे पार जो शरदा कर सेवंदे
गुर पारे उतार
वाहे गुरु जी का खालसा
वाहे गुरु जी की फतेह।